शांतमन शांत जय तद नमो नम भूकुचरय शास्त्र खाट पिंग गिरण चढ़ जाए अमृत बदरो सुनय जो काल कृपा करा कहां बुद्ध कर तुझ हमारी ग्रहण सक महिमा जो तिहारी हमला सुगत कर सिफ्त तुम्हारी आप हो तुम कथा सुधारी तो कहो कल गुरु से दिया तहन सहज सुभाई दर्शन कर से गुरु कै जन्म मरण दुख जाए दर्शन कर से है गुरु कै जन्म मरण दुख जाए
वाहिगुरु साहिब जीओ गौड़ी गुआरेरी महला पंजवा बहुत दर्ब कर माना अगाना अनक रूप देख नहपतियाना बहुत दर्ब कर माना अगाना अनक रूप देख नहपतियाना पुत्र कलत्र पुरजियो जान मेरी ओह बिनसै कोय भस्मै ढेरी बिन हर भजन देखो बिल लाते त्रिग तन त्रिग धन माया संग राते रहाओ ज्यों बिगारी कैसर दीजह दाम ओए खसमै कै गृह उन दुख सहाम ज्यों सुपने होए बैसत राजा नेत्र पसारै ता निरार्थ काजा ज्यो राखा खेत ऊपर पराए खेत खसम का राखा उठ जाए उस खेत कारण राखा कड़ै तिसका पालै कछु ना पड़ै जिसका राज तिसे का सुपना जिन माया दिनी तिन लाई तृष्णा आप बिना है आप करे रास नानक प्रभ आगे अरदास आप बिना है आप करे रास नानक प्रभ आगे अरदास वाहेगुरु जी का खालसा वाहेगुरु जी की फतेह सतनाम श्री वाहेगुरु साहिब जी गौड़ी गुआरेरी महला पंजवा बहुत दर्ब कर मन ना अगाना
वाहेगुरु जी का खालसा वाहेगुरु जी की फतेह सत्कारयोग गुरु स्वरूप गुरु खालसा सतसंग जी आप सर्वत माई पाए नित दे बने हुए नियम अनुसार सतगुरां दी अपार बख्शिश दा सत्कार जिस वाहिगुरु ने मनुखा शरीर बख्शित कीता है तुम्हारी कृपा ते मानक दे पाई है देहो दर्शन ਉਸੇ ਗੁਰੂ ਦੀ, ਉਸੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇ 11ਵੇਂ ਸਰੂਪ ਵਿੱਚ ਆਪਾਂ ਨੂੰ ਦਰਸ਼ਨ ਵੀ ਹੋ ਰਹੇ, ਮਨੁੱਖਾ ਸਰੀਰ ਵੀ ਉਸੇ ਨੇ ਬਖਸ਼ਿਆ ਔਰ ਗੁਰੂ ਸਰੂਪ ਹੋ ਕਰਕੇ ਦਰਸ਼ਨ ਵੀ ਬਖਸ਼ਿਆ ਹੈ। ਦਰਸ਼ਨ ਬੈਠੇ ਲਹਿਣ ਵਿਯੋਗਾ ਜੀਓ, ਦਰਸ਼ਨਾਂ ਦਾ ਹੀ ਬਹੁਤ ਵੱਡਾ ਮਹੱਤਵ ਹੈ। ਚਰਨ ਸਫਲੇ ਹੋਏ ਜਿਹਨਾਂ ਚਰਨਾਂ ਨਾਲ ਚੱਲ ਕੇ ਆਏ ਹਾਂ, ਨਿੱਤਰ ਸਫਲੇ ਹੋ ਰਹੇ ਹਨ ਜਿਹਨਾਂ ਕੰਨਾਂ ਵਿੱਚ ਗੁਰਬਾਣੀ ਦੀਆਂ ਧੁਨਾਂ ਪੈ ਰਹੀਆਂ, ਕੰਨ ਸਫਲੇ ਹੋ ਰਹੇ ਹੈ, ਕੀਰਤਨ ਭਗਤੀ ਦੁਆਰਾ ਆਨੰਦ ਮਾਣੇ ਹੈ। ਕਲਯੁਗ ਹੈ ਕੀਰਤਨ ਪ੍ਰਧਾਨਾ ਗੁਰਮੁਖ ਜੱਗੇ ਲਾਏ ਧਿਆਨਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਦਰਸ਼ਨ ਏਕ ਤਾਤਰੀ ਹੋ, ਇੰਨੇ ਜਿਹੜੇ ਤਾਪ ਹਨ ਸੰਸਾਰ ਨੂੰ ਲੱਗੇ ਹੋਏ, ਆਦ ਵਿਆਦ ਉਪਾਦ ਵਿਦਾਂਤ ਜਿਹਨਾਂ ਨੂੰ ਅਧਿਆਤਮ ਅਧੀ ਗਾਇਬ ਅਧੀ ਰੂਪ ਕਿਹਾ ਜਾਂਦਾ, ਉਹਨਾਂ ਤਿੰਨਾਂ ਤਾਪਾਂ ਦੀ ਨਿਵਰਤੀ ਹੈ। ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਜ ਤਾਪ ਵਿਘਨ ਕੋ ਲਾਵੇ ਜਾ ਕੇ ਪ੍ਰਭਾਵ। ਗੁਰੂ ਸਾਹਿਬ ਦੇ ਦੀਦਾਰ ਕੀਤੇ ਹੈ। ਹੁਣ ਲੜੀਵਾਰ ਜਿਹੜੀ ਕਥਾ ਸਥਾਨ ਤੇ ਚੱਲ ਰਹੀ ਹੈ ਗੋਲੀ ਬਾਗ ਦੇ ਅੰਦਰ ਹੈ। 179 ਮੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਸ ਥਾਂ ਤੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ। ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਅੱਖਰ ਅੱਖਰ ਵਿੱਚ ਪਰਮੇਸ਼ਵਰ ਦਾ ਨਾਮ ਕਿਉਂ ਸਮਾਇਆ ਹੋਇਆ ਹੈ, ਜਿਵੇਂ ਬਨਸਪਤੀ ਦੇ ਹਰ ਕੀਲੇ ਦੇ ਅੰਦਰ ਅੱਗ ਸਮਾਈ ਗਈ, ਨਿੱਕੀ ਕੋ ਨਿੱਕਾ ਕੀਲਾ ਵੀ ਲੈ ਲੈਂਦੇ ਹੈ ਉਹਦੇ ਵਿੱਚ ਅਗਨੀ ਹੈ। ਇਹ ਬੁੱਧ ਨਿਰਮਲ ਕਰਨ ਵਾਲੀ ਸ਼ਕਤੀ ਗੁਰਬਾਣੀ ਦੇ ਵਿੱਚ ਗਿਆਨ ਦੀ ਹੈ, ਜੈਸੇ ਕੀਲਿਆਂ ਦੇ ਅੰਦਰ ਗਿਆਨ ਹੈ, ਅਗਨੀ ਦੇ ਅੰਦਰ ਦੋ ਤਰ੍ਹਾਂ ਦੀ ਸ਼ਕਤੀ ਮੰਨੀ ਹੈ, ਉਹੀ ਦੋ ਤਰ੍ਹਾਂ ਦੀ ਸ਼ਕਤੀ ਗੁਰਬਾਣੀ ਦੇ ਅੰਦਰ ਪ੍ਰਗਟ। ਸਗਲ ਬਨਸਪਤ ਮਾਹੀ ਬੈਸ਼ਾਂਤਰ, ਸਾਰੀ ਬਨਸਪਤੀ ਦੇ ਅੰਦਰ ਅੱਗ ਹੈ, ਸਗਲ ਦੁੱਧ ਮੈਂ ਕੀਆ, ਦੁੱਧ ਦੇ ਇੱਕ ਬੂੰਦ ਵੀ ਲੈ ਲਈ ਹੈ ਉਹਦੇ ਵਿੱਚ ਵੀ ਕੀ ਮਾਤਰਾ ਹੈ, ਗੁਰਬਾਣੀ ਦਾ ਇੱਕ ਅੱਖਰ ਵੀ ਲੈ ਲਈਏ ਉਹਦੇ ਵਿੱਚ ਵੀ ਨਾਮ ਦੀ ਮਾਤਰਾ ਹੈ। ਜਿਵੇਂ ਅਗਨੀ ਵਿੱਚ ਦੋ ਸ਼ਕਤੀਆਂ, ਇੱਕ ਸ਼ਕਤੀ ਦਾ ਨਾਮ ਹੈ ਦਾਹਕ ਸ਼ਕਤੀ, ਦਾਹਕ ਦਾ ਭਾਵ ਹੈ ਦਗਧ ਕਰਨ ਵਾਲੀ, ਫੂਕਣ ਵਾਲੀ ਸ਼ਕਤੀ, ਇਸ ਲਈ ਮਨੁੱਖ ਅੱਗ ਤੋਂ ਪੈ ਕਰਦਾ, ਉਹਦੀ ਸ਼ਕਤੀ ਤੋਂ ਪੈ ਕਰਦਾ, ਉਹਦੇ 'ਚ ਸ਼ਕਤੀ ਹੈ। ਦੂਸਰੀ ਅੱਗ ਦੀ ਸ਼ਕਤੀ ਹੈ ਪ੍ਰਕਾਸ਼ਕ ਸ਼ਕਤੀ, ਚਾਨਣਾ ਦੇਣ ਵਾਲੀ ਸ਼ਕਤੀ। ਪਹਿਲੀ ਦਗਧ ਕਰਨ ਵਾਲੀ ਦਾਹਕ ਸ਼ਕਤੀ, ਦੂਸਰੀ ਪ੍ਰਕਾਸ਼ਕ ਸ਼ਕਤੀ, ਇਹ ਦੋ ਸ਼ਕਤੀਆਂ ਅੱਗ ਵਿੱਚ ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਗਏ ਦੋ ਸ਼ਕਤੀਆਂ ਪ੍ਰਤੱਖ ਵੇਖੀਆਂ ਜਾ ਰਹੀਆਂ ਨੇ। ਦਾਹਕ ਸ਼ਕਤੀ ਵੀ ਹੈ ਗੁਰਬਾਣੀ ਦੇ, ਫੂਕਣ ਦੀ ਸ਼ਕਤੀ, ਇਸ ਨੂੰ ਫੂਕਣ ਦੀ, ਸਾਡੇ ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਦਗਧ ਕਰਨ ਦੀ ਸ਼ਕਤੀ ਗੁਰਬਾਣੀ ਦੇ। ਈਂਧਨ ਅਧਿਕ ਸਕੇਰੀਆ ਪਾਏ, ਪਾਵਕ ਰੰਚਕ ਪਾਏ, ਉੱਥੇ ਅਗਨੀ ਦਾ ਕੰਮ ਕਰਦਾ ਨਾਮ। ਸੋ ਇਸੇ ਤਰ੍ਹਾਂ ਪ੍ਰਕਾਸ਼ ਸ਼ਕਤੀ ਹੈ ਜਿੱਥੇ ਸਾਡੇ ਪਾਪਾਂ ਨੂੰ ਫੂ ਕੇ ਸਵਾਹ ਕਰਦੀ ਹੈ, ਸ਼ਕਤੀਹੀਣ ਕਰ ਦਿੰਦੀ ਹੈ, ਸਾਨੂੰ ਦੁੱਖ ਨੂੰ ਫਲ ਨਹੀਂ ਮਿਲੇਗਾ, ਬਲਕਿ ਸੁਣਿਆ ਦੁੱਖ ਪਾਪ ਦਾ ਨਾਸ ਹਾਂ ਸੋ। ਦੂਸਰੀ ਹੈ ਪ੍ਰਕਾਸ਼ਕ ਸ਼ਕਤੀ, ਉਸ ਸ਼ਕਤੀ ਨੂੰ ਗੁਰਬਾਣੀ ਦੇ ਵਿੱਚ ਹੀ ਗੁਰਬਾਣੀ ਦੇ ਬਹੁਤ ਅਰਥ ਮਿਲ ਜਾਂਦੇ ਹਨ। ਗੁਰਬਾਣੀ ਇਸ ਜਗਮ ਹੈ ਚੰਨ, ਪ੍ਰਕਾਸ਼ ਸ਼ਕਤੀ ਗਿਆਨ ਦਾ ਸਾਧਨ ਹੈ।
ਸੋ ਆਓ ਦੋਨਾਂ ਵਿੱਚੋਂ ਆਪਣੀ ਆਪਣੀ ਅਵਸਥਾ ਅਨੁਸਾਰ ਕੋਈ ਕਥਾ ਸੁਣ ਕੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਫੂਕ ਲਵੇ ਔਰ ਕੋਈ ਗਿਆਨ ਦੀ ਰੋਸ਼ਨੀ ਪ੍ਰਾਪਤ ਕਰ ਲਵੇ। ਇਹ ਸਭ ਕੁਛ ਕਥਾ ਦੇ ਵਿੱਚ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸਤਿਪੁਰਸ਼ਾਂ ਦੇ ਜੀਵਨ ਦੇ ਸਿਧਾਂਤ ਨੇ ਇੱਕ ਪਾਸੇ 10 ਘੰਟੇ ਕੋਈ ਨਾਮ ਦਾ ਅਭਿਆਸ ਕਰਦਾ ਹੈ ਔਰ ਇੱਕ ਇਕਾਗਰ ਮਨ ਹੋ ਕੇ ਸ਼ਰਧਾ ਧਾਰ ਕੇ ਕਥਾ ਸਰਵਣ ਕਰ ਲਵੇ। ਪਰ ਕਥਾ ਹੋਵੇ ਤੇ ਉਹ ਕਥਾ ਜਿਹੜੀ ਹੈ 10 ਘੰਟੇ ਅਭਿਆਸੀ ਨਾਲੋਂ ਜਗਿਆਸੂ ਨੂੰ ਸਰੋਤੇ ਨੂੰ ਅੱਗੇ ਰੱਖੇਗੀ, ਪਿੱਛੇ ਨਹੀਂ ਹੁੰਦਾ। ਅਸਲ ਵਿੱਚ ਗੁਰੂ ਘਰ ਦੇ ਵਿੱਚ ਤਾਂ ਇਹ ਬੰਦਗੀ ਦਾ ਇੱਕ ਸਾਧਨ ਹੈ ਜਿਹੜੀ ਕਥਾ ਹੈ, ਗੁਰਬਾਣੀ ਦੀ ਕਥਾ ਬੰਦਗੀ। ਕਥਾ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਵਾਲੇ ਸਤਿਕਾਰੇ ਯੋਗ ਗਿਆਨੀ ਜੀ ਬੈਠੇ ਜਿਨ੍ਹਾਂ ਨੇ ਸਮੁੰਦਰਾਂ ਦੀਆਂ ਤਾਰੀਆਂ ਲਾਈਆਂ, ਮਾਣ ਦੇਣ ਵਾਸਤੇ ਭਾਵੇਂ ਸਰੋਤਿਆਂ ਵਿੱਚ ਆ ਕੇ ਬਹਿ ਜਾਣ, ਪਰ ਛੱਪੜਾਂ ਛੱਪੜਾਂ ਹੀ ਹੁੰਦੀਆਂ ਹਨ ਤੇ ਸਮੁੰਦਰ ਸਮੁੰਦਰ ਹੀ ਹੁੰਦੇ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ ਵਿਦਿਆ ਮਾਸਟਰਾਂ ਨੂੰ ਸਮੁੰਦਰ ਜਿਹਨਾਂ ਦੇ ਅਰਥਾਂ ਦਾ ਲੋਹਾ ਦੂਸਰੇ ਮੱਤਾਂ ਵਾਲਿਆਂ ਨੇ ਵੀ ਮੰਨਿਆ, ਉਹਨਾਂ ਦੇ ਵਿਦਿਆਰਥੀ ਹਨ। ਹੋਰ ਵੀ ਬਹੁਤ ਸਾਰੇ ਨਾਮ ਅਭਿਆਸੀ ਗੁਰਮੁਖ ਤੁਹਾਡੇ ਵਿੱਚ ਬੈਠੇ ਹੈ ਅਸਥਾਨ ਤੇ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਸਾਹਿਬਾਨ, ਸਾਰੇ ਲੜਕ ਭਾਵਨਾ ਵਾਲੇ ਗੁਰਮੁਖ ਨੇ, ਬਹੁਤ ਹੀ ਪ੍ਰੇਮ ਦੇ ਨਾਲ ਡਿਊਟੀ ਨਿਭਾ ਰਹੇ ਹੈ ਗੁਰੂ ਨਾਨਕ ਦੇ ਕੱਟੇ। ਆਓ ਜਿਤਨੇ ਵੀ ਸਰੋਤਾ ਦੇ ਨਾਲ ਬੈਠੇ ਹੋ, ਪੰਜ ਨਵੀਆਂ ਵਿਅਕਤੀਆਂ ਜਿਹੜੀਆਂ ਮੰਨਦੀਆਂ ਨੇ, ਪ੍ਰਮਾਣ ਕਰਜਾ ਨਿੰਦਰਾ ਸਿਮਰਤੀ ਕਰ, ਮਨ ਨੇ ਜਦੋਂ ਵੀ ਬਾਹਰ ਜਾਣਾ ਹੈ ਮਨ ਦੀਆਂ ਵਿਅਕਤੀਆਂ ਦੁਆਰਾ ਜਿਹੜਾ। ਦੂਸਰੀ ਬਾਤ, ਜਦੋਂ ਵੀ ਬਾਹਰ ਮੁੱਖ ਹੋਏਗਾ ਤਾਂ ਇੰਦਰਿਆਂ ਦੁਆਰਾ ਹੋਏਗਾ। ਇਸ ਲਈ ਫਿਰ ਇਸ ਮਕਾਨ ਦੇ ਝਰੋਖਿਆਂ ਨੂੰ ਬੰਦ ਕਰਕੇ ਆਨੰਦ ਲੈਣ ਦੀ ਪ੍ਰਥਾ ਹੈ। ਅੰਤਰ ਗੁਰ ਆਰਾਧਨਾ ਜੀ ਵਾਜਕ ਗੁਰੂ ਨਾਮ ਨੇਤਰੀ ਸਤਿਗੁਰ ਵੇਖਣ ਸ੍ਰਵਣੀ ਸੁਣ ਗੁਰੂ ਕਿਰਪਾ ਕਰੇ। ਜੇ ਸਥਾਨ ਤੋਂ ਅੱਜ ਦੀ ਕਥਾ ਗ੍ਰਹਿਣ ਹੁੰਦੀ ਹੈ, ਨੌ ਕਿਸਮ ਦੀ ਗੌੜੀ ਵੇਖਣ ਗੁਆਰੇ ਦੀ ਗੌੜੀ ਹੈ ਔਰ ਇਸਨੂੰ 13 ਪ੍ਰਕਾਰ ਦੀ ਜਿੰਦਨੇ ਹੈ ਲਿਖ ਰੂਪ ਦੇ ਅੰਦਰ ਹੈ ਗੌੜੀ। ਫਿਰ ਵੀ ਮਹਾਂਪੁਰਖ ਐਸੇ ਦੱਸਦੇ ਸਨ, ਪਰ ਬਹੁਤ ਸਾਰੇ ਟੀਕਿਆਂ ਦੇ ਉੱਤੇ 9 ਪ੍ਰਕਾਰ ਦੀ ਗੌੜੀ ਲਿਖਤ ਰੂਪ ਦੇ ਵਿੱਚ ਵੀ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਦੀ ਇਸ ਅੰਮ੍ਰਿਤ ਬਚਨ ਦੇ ਅੰਦਰ ਕਿਰਪਾ ਕਰਦੇ ਹਾਂ, ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀਓ। ਗੌੜੀ ਗੁਆਰੀ ਰੀ ਮਹੱਲਾ ਪੰਜਵਾ, ਬਹੁਤ ਦਰਬ ਕਰ ਮਨ ਨਾ ਅਗਾਨਾ।
ਸਤਿਗੁਰੂ ਜੀ ਇੱਥੇ ਮਨ ਔਰ ਮਨ ਦੇ ਅਗਾਨਾ ਭਾਵ ਰਜਨ ਦੀ ਗੱਲ ਕਰਦੇ ਹੈ। ਪਹਿਲਾ ਸਵਾਲ ਹੈ ਕਿ ਮਨ ਹੈ, ਉਹਦੇ ਰੱਜਣ ਦੀ ਬਾਤ ਜਾਂ ਭੁੱਖਾ ਰਹਿਣ ਦੀ ਬਾਤ ਤੋਂ ਬਾਅਦ ਪਹਿਲਾਂ ਕਿਸੇ ਮਨੁੱਖ ਦੀ ਸ਼ਕਲ ਦੀ ਵਾਕਫ ਹੋਈਦਾ ਹੈ ਕਿ ਉਹਦੇ ਰੱਜਣ ਜਾਂ ਉਹਦੇ ਭੁੱਖਾ ਰਹਿਣ ਦੀ ਜਾਣਕਾਰੀ ਤੋਂ ਬਾਅਦ। ਇਸ ਤਨ ਨਹੀਂ ਮਨ, ਤਨ ਦੇ ਅੰਦਰ ਮਨ ਤਾਂ ਹੈ ਪਰ ਇਸ ਨੂੰ ਹਰ ਇੱਕ ਦੇਖ ਨਹੀਂ ਸਕਦਾ। ਹਰ ਇੱਕ ਦੇ ਵਸ ਦੀ ਗੱਲ ਨਹੀਂ ਕਿ ਤਨ ਦੇ ਵਿੱਚ ਮਨ ਨੂੰ ਦੇਖੇ, ਦੇਖੇਗਾ ਕੌਣ? ਇਸ ਤਨ ਨੇ ਮਨ ਕੋਈ ਗੁਰਮੁਖ ਦੇਖੇ। ਗੁਰਮੁਖ ਅਵਸਥਾ ਕਦੋਂ ਮਿਲੇਗੀ? ਗੁਰਮੁਖ ਰੋਮ ਰੋਮ ਹਰ ਤੈ, ਜਿਹਦੀ ਧਿਆਨ ਸ਼ਕਤੀ ਸਾਰੇ ਰੋਮਾਂ ਦੀ ਵਾਹਿਗੁਰੂ ਦਾ ਚਿੰਤਨ ਹੁੰਦਾ ਹੋਵੇ, ਅਸਲ ਦੇ ਵਿੱਚ ਗੁਰਬਾਣੀ ਦੇ ਵਿਚਾਰ ਦੀ ਪਦਵੀ ਵੀ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਵੇਂ ਸੰਤ ਗਿਆਨੀ ਸੁੰਦਰ ਸਿੰਘ ਜੀ ਪਟਨਾ ਵਾਲੇ ਮਹਾਂਪੁਰਸ਼ ਹਨ, ਡਾਕਟਰ ਦੀਵਾਨ ਸਿੰਘ ਲੁਧਿਆਣੇ ਸਿਵਲ ਸਰਜਨ ਸੀ ਜਿਹਨੇ ਕੰਨਾਂ ਵਿੱਚ ਟੂਟੀਆਂ ਲਾ ਕੇ ਮਹਾਂਪੁਰਖਾਂ ਦੇ ਸਾਰੇ ਜਿਸਮ ਦੇ ਵਿੱਚੋਂ ਇੱਕੋ ਹੀ ਧੁਨ ਵਾਹਿਗੁਰੂ ਦੀ ਸਰਵਣ ਕੀਤੀ ਔਰ ਹੱਥ ਜੋੜ ਲਿਆ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਇਹ ਬਾਣੀ ਮਹਾਂਪੁਰਖ ਨਿੱਜ ਕਰਦਾ ਸੀ। ਇਸ ਕਰਕੇ ਪਦਵੀ ਤਾਂ ਪਾਈ ਉਹਨਾਂ ਦੇ ਕੋਲ ਜਿਹਨਾਂ ਦੀ ਅਵਸਥਾ ਰੋਮ ਰੋਮ ਚ ਆਉਂਦੀ ਹੈ। ਤੇ ਇਹ ਤਾਂ ਉਹਨਾਂ ਸਤਪੁਰਸ਼ਾਂ ਦਾ ਅਧਿਕਾਰ ਹੈ, ਬਾਕੀ ਆਪਾਂ ਤਾਂ ਉਹਨਾਂ ਮਹਾਂਪੁਰਸ਼ਾਂ ਦੇ ਅਰਥਾਂ ਨੂੰ ਦਿੱਤੇ ਹੋਏ ਸਬਕ ਨੂੰ ਹੀ ਪਾਉਣ ਵਾਲੇ ਵਿਦਿਆਰਥੀ ਹੋ ਸਕਦੇ। ਇਸ ਕਰਕੇ ਇਸ ਕੰਮ ਦੇ ਮਨ ਕੋਈ ਗੁਰਮੁਖ ਦੇ ਕਦੋਂ ਕਹਿੰਦੇ ਜਿਸ ਵੇਲੇ ਭਾਉ ਭਗਤ ਜਾਂ ਹੁੰਦੇ ਸੁੱਖ ਹੈ, ਭਾਏ ਭਗਤ ਜਾਂ ਹੁੰਦੇ ਸੁੱਖ ਹੈ, ਜਿਸ ਵੇਲੇ ਪ੍ਰੇਮਾ ਭਗਤੀ ਕਰਦੇ, ਕੱਲੀ ਭਗਤੀ ਨਹੀਂ ਪ੍ਰੇਮਾ ਭਗਤੀ, ਜਿਹੜੀ ਭਗਤੀ ਵਿੱਚ ਨਾਲ ਪਿਆਰ ਨਹੀਂ ਹੈ, ਸੱਚ ਕਹੂੰ ਸੁਣ ਲੈ ਉਸਦਾ ਜਿਨ ਪ੍ਰੇਮ ਦੀ ਉਹਦੇ ਹੀ ਪ੍ਰਭਾਵ, ਉਹਦੇ ਚ ਰਸ ਨਹੀਂ ਆਇਆ, ਰਸ ਤਾਂ ਪ੍ਰੇਮ ਹੀ ਪੈਦਾ ਕਰਦਾ। ਭਗਤੀ ਕਬੂਲ ਉਹੀ ਪੈਣੀ ਹੈ ਜਿਹੜੀ ਪ੍ਰੇਮ ਦੇ ਨਾਲ ਕਰਦੀ ਹੈ। ਸੋ ਇਸ ਕਰਕੇ ਹਉਮੈ ਦਾ ਨਾਸ ਕਰ ਦੇਣਾ, ਹਉਮੈ ਦੇ ਨਾਸ ਹੋਣ ਤੋਂ ਮਨ ਦਾ ਪਤਾ ਚੱਲ ਜਾਏਗਾ ਤਨ ਦੇ ਵਿੱਚ, ਤੋ ਇਸ ਮਨ ਨੂੰ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਮੰਦਰ। ਮਨ ਨੂੰ ਮਾਰਨ ਵਾਸਤੇ ਜੰਗਲਾਂ ਦੇ ਰਸਤੇ ਵੀ ਖੜੇ ਪਰ ਫੇਲ ਹੋ ਗਏ। ਦੇਸ਼ ਛੋੜ ਪ੍ਰਦੇਸ਼ ਆਇਆ, ਪੰਚ ਚੰਡਾਲ ਨਾਲੇ ਲਾਇਆ, ਜੋ ਕਿ ਤਿਆਗ ਨਾ ਸੀ ਨਾਲ ਨਿਕਲ। ਮਨ ਅਸਾਧ, ਤਨ ਸਾਧ ਹੋ ਸਕਦਾ, ਮਨ ਦਾ ਸਾਧ ਹੋਣਾ ਬਹੁਤ ਮੁਸ਼ਕਲ ਹੈ। ਮਨ ਅਸਾਧ ਸਾਧੇ ਜੀ ਕੋਈ ਸਾਧ ਸਕਦਾ, ਇਹ ਵੀ ਇਹ ਕੋਈ ਵੀ ਸਾਧ ਸਕਦਾ। ਸੋ ਮਨ ਕੀ ਹੈ? ਅੰਤਸ਼ਕਰਨ ਦੀ ਇੱਕ ਬਿਰਤੀ ਦਾ ਨਾਮ ਮਨ ਹੈ। ਅੰਤਸ਼ਕਰਨ ਕੀ ਹੈ? ਬਾਤ ਥੋੜ੍ਹੀ ਜਿਹੀ ਬਰੀਕ ਹੋ ਜਾਏਗੀ, ਇਸ ਲਈ ਮੈਂ ਸੰਕੋਚ ਕਰਦਾ। ਇਹ ਅੰਤਸ਼ਕਰਨ ਨੂੰ ਸਿੱਧੇ ਅੱਖਰਾਂ ਚ ਸਮਝਣਾ ਹੋਵੇ, ਜੋ ਅੰਦਰ ਦੀ ਕਿਰਿਆ ਕਰਨ ਵਾਲਾ ਹੈ। ਅੰਦਰ ਪਹਿਲਾਂ ਕਿਰਿਆ ਹੁੰਦੀ ਹੈ, ਬਾਹਰ ਪ੍ਰਤੱਖ ਸਰੀਰ ਦੁਆਰਾ ਵਾਦ ਚੁੱਕਦੀ ਹੈ। ਜੋ ਕੁਛ ਅਸੀਂ ਬਾਹਰ ਕਰਦੇ ਹਾਂ ਪਹਿਲਾਂ ਅੰਦਰ ਕਰਦੇ, ਜੇ ਅੰਦਰ ਨਾ ਹੋਵੇ ਬਾਹਰ ਹੋ ਹੀ ਨਹੀਂ ਸਕਦਾ। ਪਹਿਲਾਂ ਅਸੀਂ ਅੰਦਰ ਗੁਰਦੁਆਰੇ ਗਏ ਹਾਂ, ਉਸ ਤੋਂ ਬਾਅਦ ਸਰੀਰ ਨੂੰ ਬਾਹਰ ਲੈ ਕੇ ਆਏ। ਵਿਕਾਰ ਹੋਵੇ, ਸ੍ਰੇਸ਼ਟ ਕਾਰੀਆ ਹੋਵੇ, ਪਹਿਲਾਂ ਅੰਦਰ ਹੁੰਦਾ। ਪਹਿਲੋਂ ਵੀ ਜੜ ਅੰਦਰ ਜਾਂਦਾ, ਟੌਂਕਰ ਹੋਵੇ ਸ਼ੁਰੂ, ਦ੍ਰਿਸ਼ ਪਹਿਲਾਂ ਧਰਤੀ ਦੇ ਵਿੱਚ ਜਾਣਾ ਪੈਂਦਾ, ਫਿਰ ਬਾਹਰ ਹੋਵੇ, ਗ੍ਰੋਥ ਬਾਅਦ ਵਿੱਚ ਹੁੰਦੀ। ਇਸ ਤਰ੍ਹਾਂ ਅੰਦਰ ਦੀ ਕਿਰਿਆ ਕਰਨ ਕਰਕੇ ਇਹਨੂੰ ਕਹਿੰਦੇ ਅੰਤਹਿਕਰਨ, ਅੰਦਰ ਦੀ ਕਿਰਿਆ ਕਰਨ ਵਾਲਾ। ਅੰਦਰ ਦੀ ਕਿਰਿਆ ਕਰਨ ਵਾਲੀ ਸ਼ਕਤੀ ਜਿਹੜੀ ਹੈ, ਪੰਜੇ ਤੱਤਾਂ ਦੀ ਸਤੋ ਹੀ ਅੰਸ਼ ਤੋਂ ਮਨ ਦਾ ਜਨਮ ਹੋਇਆ, ਪੰਜੇ ਤੱਤਾਂ ਦੀ ਸੂਖਮ ਅੰਸ਼ ਤੋਂ। ਪੰਜੇ ਤੱਤਾਂ ਚ ਤਿੰਨ ਅੰਸ਼ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸਤੋ ਗੁਣ ਅੰਸ਼ ਤੋਂ ਸਾਡੇ ਮਨ ਦੀ ਪੈਦਾਇਸ਼ ਹੋਈ। ਇਹ ਸਰੀਰ ਪੰਜ ਤੱਤ ਪੱਚੀ ਪ੍ਰਕਿਰਤੀਆਂ ਦਾ ਬਣਿਆ ਹੋਇਆ ਹੈ। ਅੰਤਸ਼ਕਰਨ, ਪੰਜ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਪੰਜ ਪ੍ਰਾਣ ਤੇ ਮਨ ਔਰ ਬੁੱਧ 17 ਤੱਤਾਂ ਦਾ ਬਣਿਆ ਹੋਇਆ, ਉਹਨੂੰ ਸੂਖਮ ਸਰੀਰ ਕਹਿੰਦੇ ਹਨ। ਜਿਹੜਾ ਇਹ ਤਨ ਛੋੜ ਕੇ ਚਲਾ ਜਾਏਗਾ ਕਿਸੇ ਦਾ, ਔਰ ਇਸ ਤਨ ਦੇ ਅੰਦਰ ਆ ਕੇ ਪ੍ਰਵੇਸ਼ ਕਰਿਆ ਸੀ ਕਿਸੇ ਦਾ, ਸਤੋ ਅੰਸ਼ ਗੁਤਨ ਕੀ ਜੋ ਹੈ, ਤਾਂ ਤੇ ਅੰਤ ਹੈ ਕਰਨ ਵਿਯੋਗ ਹੈ, ਰਾਗ ਦੁਆ ਸੋ ਭੋਗ ਜਾ ਤੇ ਸੋਧੀ ਆਵਰੋ ਨਾ ਕਰਦੇ। ਇਹੋ ਮਨ ਕਰਨਾ, ਇਹੋ ਮਨ ਧਰਨਾ, ਇਹੋ ਮਨ ਪੰਚ ਤੱਤ ਤੇ ਜਾਣਾ। ਮਨ ਦਾ ਜਨਮ ਪੰਜੇ ਤੱਤਾਂ ਦੀ ਸਤੋਵੀ ਅੰਸ਼ ਤੋਂ ਹੋਇਆ। ਇਸ ਕਰਕੇ ਅੰਤਸ ਕਰਨ ਦੀ ਕਲਪਨਾ ਰੂਪ ਬਿਰਤੀ ਨੂੰ ਮਨ ਕਿਹਾ ਜਾਂਦਾ, ਅੰਤਸ ਕਰਨ ਦੀ ਚਿੰਤਾ ਰੂਪ ਬਿਰਤੀ ਨੂੰ ਚਿੱਤ ਕਿਹਾ ਜਾਂਦਾ, ਅੰਤਸ ਕਰਨ ਦੀ ਨਿਹਚੇ ਰੂਪ ਬਿਰਤੀ ਨੂੰ ਬੁੱਧ ਕਿਹਾ ਜਾਂਦਾ। ਇੱਕੋ ਹੀ ਅੰਤਸ ਕਰਨ ਦੇ ਬਿਰਤੀਆਂ ਦੁਆਰਾ ਨਾਮ ਵੱਖਰੇ ਹੁੰਦੇ ਆ। ਜਦੋਂ ਨਿਸ਼ਚਾ ਕਰਦੀ ਉਦੋਂ ਬੁੱਧ ਬਣ ਜਾਂਦੀ, ਜਦੋਂ ਕਲਪਨਾ ਕਰਦਾ ਅੰਤਸ ਕਰਦਾ ਮਨ ਬਣ ਜਾਂਦਾ। ਔਰ ਜਿਸ ਵੇਲੇ ਮੈਂ ਔਰ ਮੇਰੀ ਦੇ ਭਾਵ ਵਿੱਚ ਆ ਜਾ ਰਹੇ ਉਦੋਂ ਇਹੀ ਅੰਤਸ ਕਰਨ ਅਹੰਕਾਰ ਬਣ ਜਾਂਦਾ। ਮਨ ਬੁੱਧ ਚਿੱਤ ਅਹੰਕਾਰ ਚਤੁਸ਼ਟ ਅੰਤਰ ਕਰਨ ਕਹਿੰਦੇ ਵਿਦਾਂਤ ਵਿੱਚ ਬਹੁਤ ਵਿਸਥਾਰ ਹੈ ਇਸਦਾ। ਇਸ ਕਰਕੇ ਇਹ ਹੈ ਮਨ ਕਲਪਨਾ ਰੂਪ ਵਿਅਕਤੀ ਮਨ ਕਹਿੰਦੇ। ਇੱਥੇ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਆ ਬਹੁਤ ਦਰਬ ਕਰ ਮਨ ਨਾ ਭਗਾਉਣਾ। ਮਨ ਤਾਂ ਸਮਝ ਰਿਹਾ ਆਪਣੇ ਲਿਆ ਹੁੰਦਾ, ਭਗਾਨਾ ਨਾਮ ਹੈ ਰੱਜਣ ਦਾ। ਬਹੁਤ ਸਾਰੇ ਕਿਸੇ ਨੂੰ ਪੈਸੇ ਮਿਲ ਜਾਣ, ਰੁਪਇਆ ਮਿਲ ਜਾਏ, ਇਹ ਰੱਜੇਗਾ ਨਹੀਂ, ਇਹ ਰੱਜਣ ਵਾਲੀ ਵਸਤੂ ਨਹੀਂ ਹੈ ਜਿਹੜਾ ਮਨ ਹੈ। ਨਾ ਕਦੀ ਖਾ ਕੇ ਰੱਜਿਆ, ਨਾ ਕਦੀ ਪਹਿਨ ਕੇ ਰੱਜਿਆ, ਨਾ ਕਦੀ ਵੇਖ ਕੇ ਰੱਜਿਆ, ਔਰ ਨਾ ਕਦੀ ਸੁਣ ਕੇ ਰੱਜਿਆ, ਨਾ ਕਦੀ ਬੋਲ ਕੇ ਰੱਜਿਆ, ਨਾ ਕਦੀ ਭੁੱਖ ਕੇ ਰਹਿੰਦੇ ਹੈ। ਇਹ ਸਦਾ ਭੁੱਖ ਹੀ ਰਹਿੰਦਾ ਹੈ, ਇਹਦੀ ਕੋਈ ਹੱਦ ਨਹੀਂ ਹੈ ਕਿ ਹਜ਼ਾਰਾਂ ਰੁਪਇਆ ਪ੍ਰਾਪਤ ਹੋਣ ਤੋਂ ਬਾਅਦ ਹੱਦ ਆ ਗਈ ਵੀ ਹੁਣ ਰੱਜ ਗਿਆ, ਨਹੀਂ ਐਸਾ ਨਹੀਂ। ਕੋਟ ਜੋ ਰਹੇ, ਲੱਖ ਕਰੋੜੇ ਮਨ ਨਹੀਂ ਹੋ ਰਿਹਾ, ਇਹਨੂੰ ਹੋੜਾ ਕੋਈ ਨਹੀਂ ਹੁੰਦਾ, ਪਰ ਪੂਰਾ ਹੀ ਕੋਈ ਅੱਗੇ ਧੋ ਕੇ ਅੱਗੇ ਧੋ ਕੇ ਜਿਵੇਂ ਧੰਨ ਦੀ ਬਾਤ ਹੈ, ਇਹਦੀ ਕੋਈ ਹੱਦ ਨਹੀਂ। ਜਿੰਨਾ ਪੈਸਾ ਇਕੱਠਾ ਹੋ ਜਾਵੇ ਉਹਦੀ ਭੁੱਖ ਹੋਰ ਵਧੀ। ਇਸ ਨੂੰ ਜੇ ਸਿੱਧਿਆਂ ਸ਼ਬਦਾਂ 'ਚ ਸਮਝਣਾ ਹੋਵੇ, ਪਦਾਰਥ ਲੱਕੜਾਂ ਹਨ, ਮੱਚਦੀ ਅੱਗ ਦੇ ਵਿੱਚ ਜੇ ਲੱਕੜਾਂ ਪਾ ਕੇ ਕੋਈ ਕਹੇ ਕਿ ਮੈਂ ਅੱਗ ਬੁਝਾ ਰਿਹਾ ਤਾਂ ਲੋਕ ਹੱਸਣਗੇ, ਤੂੰ ਅੱਗ ਬੁਝਾ ਨਹੀਂ ਰਿਹਾ, ਅੱਗ ਨੂੰ ਹੋਰ ਤੇਜ਼ ਕਰ ਰਿਹਾ। ਜਿੰਨੇ ਪਦਾਰਥ ਮਿਲਣਗੇ ਭਾਂਬੜ ਹੋਰ ਅਮਰਾਂ ਨੂੰ ਪਿਓ ਜਾਂਦਾ, ਜਿੰਨਾ ਪਦਾਰਥ ਸਾਨੂੰ ਮਿਲਦਾ ਜਾਏਗਾ ਉਨੇ ਭਾਂਬੜ ਤ੍ਰਿਸ਼ਨਾ ਦੇ ਹੋਰ ਵੱਧਦੇ ਜਾਣਗੇ। ਤ੍ਰਿਸ਼ਨਾ ਵਿਰਲੇ ਹੀ ਕਿਹੋ ਜਿਹੀ ਹੈ। ਔਰ ਸੱਚ ਇਹ ਹੈ ਜਿੰਨੀ ਦੇਰ ਤੱਕ ਤ੍ਰਿਸ਼ਨਾ ਹੈ ਉਨੀ ਦੇਰ ਤੱਕ ਜੀਵ ਕੰਗਾਲ ਹੈ, ਭਾਵੇਂ ਇਹਦੇ ਕੋਲ ਬਿਲੀਅਨ ਬਿਲੀਅਨ ਦਾ ਮਾਲ ਕਿਉਂ ਨਹੀਂ ਹੋ ਗਿਆ, ਕੰਗਾਲ ਹੈ। ਪ੍ਰਿਥਵੀ ਮਹਾਰਾਜ ਨੇ ਇਹੀ ਕਿਹਾ ਸੀ, ਗੁਰੂ ਨਾਨਕ ਦੱਸੇ ਕਿਸੀ ਨੇ ਪ੍ਰਿਥਵੀ ਨੂੰ ਕਿਤੇ ਉਪਰਾ ਨਾ ਸਮਝਣਾ। ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਹੈ, ਯੋਗੀ ਸੀ ਗੋਲਕਨਾਥ ਦਾ ਚੇਲਾ ਸੀ, ਨਹੀਂ ਸੀ ਲੱਭਿਆ ਕੁਝ ਗੋਲਕਨਾਥ। ਉਜੈਨ ਦਾ ਰਾਜਾ ਸੀ, ਬੜੇ ਵਿਆਹ ਸਨ ਸੱਜਣ ਦੇ, ਤਿੰਨ ਗ੍ਰੰਥ ਲਿਖੇ ਇਸਨੇ ਆਪਣੇ ਜੀਵਨ ਕਾਲ ਵਿੱਚ। ਪਹਿਲਾ ਗ੍ਰੰਥ ਲਿਖਿਆ ਜਦੋਂ ਇਹਦਾ ਮਨ ਵਿਕਾਰੀ ਸੀ, ਕੰਸੀ ਪੜ੍ਹਿਆ ਸੀ, ਵਿਦਵਾਨ ਸੀ, ਕਵਿਤਾ ਰੱਖ ਲੈਂਦਾ ਸੀ, 100 ਸਲੋਕ ਸੰਸਕ੍ਰਿਤ ਦਾ ਰਚਿਆ, ਉਹਦੇ ਚ ਲਿਖਿਆ ਸ਼ਿੰਗਾਰ ਸਪਤ, ਸੰਸਕ੍ਰਿਤ 700 ਰੁਪਏ। ਫਿਰ ਜਦੋਂ ਰਾਜ ਦੀ ਜ਼ਿੰਮੇਵਾਰੀ ਪੈ ਗਈ, ਮਹਾਰਾਜਾ ਬਿਕਰਮ ਜੀ ਦਾ ਸਖਬ ਰਾਜ ਸੀ, ਤੇ ਫਿਰ ਇਸ ਨੇ ਲਿਖਿਆ ਇੱਕ ਗ੍ਰੰਥ, 100 ਸਲੋਕ ਰਾਜਿਆਂ ਨੂੰ ਉਪਦੇਸ਼ ਦਿੱਤਾ, ਨੀਤੀ ਸਪਤ। ਤੇ ਜਿਸ ਵੇਲੇ ਆਪਣੀ ਉਹ ਮਹਾਰਾਣੀ ਜਿਹਨੂੰ ਆਪਣੀ ਜਿੰਦ ਜਾਨ ਸਮਝਦਾ ਸੀ, ਦੇਵ ਬਾਣੇ ਦੇ ਗਏ, ਉਦਾਸ ਹੋ ਗਿਆ ਕਿ ਕੁਛ ਨਹੀਂ ਸੰਸਾਰ ਵਿੱਚ, ਇਹੋ ਜਿਹੇ ਲੋਕ ਵੀ ਬੇਵਫਾ ਹੋ ਸਕਦੇ ਨੇ, ਸੰਸਾਰ ਤੋਂ ਧੱਕਾ ਲੱਗਿਆ, ਇਹਨੇ ਰਾਜ ਛੱਡ ਕੇ ਯੋਗ ਧਾਰਨ ਕਰ ਜੰਗਲਾਂ 'ਚ ਘੁੰਮਦਾ ਰਿਹਾ। ਇਹਦੇ ਅਧੀਨ ਰਹਿਣ ਵਾਲੇ ਤਿੰਨ ਰਾਜੇ ਇਕੱਠੇ ਹੋਏ, ਕਹਿਣ ਲੱਗੇ ਆਪਣਾ ਮਹਾਰਾਜਾ ਸੀ ਕਿਸੇ ਵੇਲੇ, ਅੱਜ ਪਿੰਡ ਦੇ ਸੁਆਹ ਵਾਲੀ ਹੈ, ਜਡਾਵਾਂ ਰੱਖੀਆਂ, ਜੰਗਲ 'ਚ ਬੈਠਿਆ, ਲੰਗੋਟ ਬਣਿਆ ਹੋਇਆ, ਦਰਖਤਾਂ ਦੇ ਫਲ ਫੁਲ ਖਾ ਕੇ ਗੁਜ਼ਾਰਾ ਕਰਦਾ। ਆਪਾਂ ਕਮ ਸੇ ਕਮ ਪੁੱਛੀਏ ਤਾਂ ਅਸੀਂ ਵੀ ਕੀ ਲੱਭ ਗਿਆ ਤੈਨੂੰ ਐਡੀ ਕੰਗਾਲੀ ਪ੍ਰਾਪਤ ਕਰ। ਤਿੰਨ ਰਾਜੇ ਇਕੱਠੇ ਹੋ ਕੇ ਪਏ, ਨਮਸਕਾਰ ਕੀਤੀ। ਮਹਾਰਾਜ ਪ੍ਰਿਥਵੀ ਜੀ ਕਹਿਣ ਲੱਗੇ, ਬਹੁਤਾ ਸਮਾਂ ਨਹੀਂ ਬੈਠੀ ਦਾ ਹੁੰਦਾ ਸਾਧੂਆਂ ਦੇ ਕੋਲ, ਜੇ ਬੈਠੀਏ ਤਾਂ ਫਿਰ ਕੋਈ ਉਪਦੇਸ਼ ਸੁਣੀਏ ਜਾਂ ਫਿਰ ਰੱਬ ਦੇ ਨਾਂ ਦੀ ਗੱਲ ਸੁਣਾ ਲਈਏ, ਨਹੀਂ ਤਾਂ ਬਿਖੂਰੇ ਬੈਠਣ ਦੇ ਫਾਇਦਾ। ਬੋਲੋ ਕੀ ਕਰਨਾ? ਕਹਿੰਦੇ ਜੀ ਅਸੀਂ ਇੱਕ ਸਵਾਲ ਪੁੱਛਣਾ, ਜਿੱਥੇ ਉਹਨਾਂ ਦੀ ਗਲਤੀ ਸੀ ਉਹਨਾਂ ਤੋਂ ਉਹੀ ਜੀ ਗੱਲ ਕਰਨੀ। ਮਹਾਰਾਜ ਤੁਸੀਂ ਚੱਕਰਵਰਤੀ ਵਾਸੀ ਹੁੰਦੇ, ਅੱਜ ਪਿੰਡ ਤੇ ਸਵਾਹ ਮਿਲੀ ਹੋਈ ਹੈ, ਕੀ ਲੱਭ ਗਿਆ ਇਸ ਕੰਗਾਲੀ ਦੇ ਵਿੱਚੋਂ? ਇਹ ਗੱਲ ਕਹਿ ਕੀ ਲੱਭ ਗਿਆ ਇਸ ਕੰਗਾਲੀ ਦੇ ਵਿੱਚੋਂ? ਕੰਗਾਲ ਖਜ਼ਾਨਿਆਂ ਦੇ ਮਾਲਕ ਸੀ ਤੁਸੀਂ। ਪ੍ਰਥਵੀ ਜੀ ਕਹਿਣ ਲੱਗੇ, ਰਾਜਿਓ ਮੈਂ ਅਸਲ ਦੇ ਵਿੱਚ ਹੁਣ ਧੰਨਵਾਦ ਹਾਂ, ਉਦੋਂ ਕੰਗਾਲ ਸੀ, ਅਰ ਤੁਸੀਂ ਮੇਰੀ ਦ੍ਰਿਸ਼ਟੀ ਦੇ ਵਿੱਚ ਅੱਧਨ ਦਰਜ ਦੇ ਕੰਗਾਲ ਹੋ, ਮੈਂ ਬਾਦਸ਼ਾਹ ਹਾਂ ਅਸਲ। ਇਹ ਗੱਲ ਉਹਨਾਂ ਦੇ ਸਮਝ ਆਉਣ ਵਾਲੀ ਨਹੀਂ ਸੀ। ਉਹਨੇ ਵੈਰਾਗ ਸਤਕ ਦੇ ਅੰਦਰ ਇੱਕ ਸੂਤਰ ਲਿਖਿਆ, ਮੌਨ ਧਰੋ। ਮੌਨ ਧਰੋ ਦਾ ਮਤਲਬ ਚੁੱਪ ਕਰ ਜਾਓ, ਹੋਰ ਕੋਈ ਗੱਲ ਨਹੀਂ ਕਰਨੀ। ਮੌਨ ਧਰੋ ਨਿਜ ਕੌਣ ਹੋ, ਆਪਣੇ ਕਰਨ ਗੌਣ ਕਰੋ ਚਲੇ ਜਾਓ। ਤਿੰਨ ਗੱਲਾਂ ਕਹੀਆਂ, ਚੁੱਪ ਕਰ ਜਾਓ, ਉੱਠ ਕੇ ਘਰ ਨੂੰ ਚਲੇ ਜਾਓ, ਮੌਨ ਕਰੋ ਨਿਜ ਭੌਣ ਕੋ ਗੌਣ ਕਰੋ ਕੋ ਭਾ, ਹੇ ਧਰਤੀ ਦੇ ਰਾਜਿਓ ਜਾਓ ਜਾਓ ਆਪਣੇ ਘਰਾਂ ਨੂੰ, ਜਿਹੜੇ ਜਾਲ ਚ ਫਸੇ ਹੋਏ ਆ ਉਹਦੇ ਵਿੱਚ ਫਸੇ ਰਹੋ। ਮੌਨ ਕਰੋ ਨਿਜ ਭੌਣ ਕੋ ਗੌਣ ਕਰੋ ਕੋ ਪਾਲ, ਜਾਂਦੇ ਜਾਂਦੇ ਮੇਰੀ ਇੱਕ ਗੱਲ ਸੁਣ ਲਓ, ਜਿਹੜਾ ਮੇਰੇ ਤੇ ਸਵਾਲ ਕੀਤਾ ਸੀ ਉਹ ਉੱਤਰ ਲੈ ਜਾਓ। ਤ੍ਰਿਸ਼ਨਾ ਚਿੱਤ ਵਿਸ਼ਾਲ ਜਹ, ਜਿਹਦੇ ਚਿੱਤ ਦੇ ਵਿੱਚ ਤ੍ਰਿਸ਼ਨਾ ਹੈ ਵਹੀ ਪਰਮ ਕੰਗਾਲ, ਉਹ ਵੱਡਾ ਕੰਗਾਲ ਹੁੰਦਾ ਹੈ। ਇਸ ਤ੍ਰਿਸ਼ਨਾ ਨੇ ਸਾਨੂੰ ਕੰਗਾਲ ਕੀਤਾ। ਬਹੁਤ ਦਰਦ ਬਹੁਤ ਪੈਸੇ ਮਿਲ ਜਾਣ ਦੇ ਨਾਲ ਕੋਈ ਅਮੀਰ ਨਹੀਂ ਹੁੰਦਾ ਔਰ ਮਨ ਰੱਜਦਾ ਨਹੀਂ। ਬਹੁਤ ਦਰਦ ਕਰ ਮਨ ਨਾ ਅਧਾਨਾ, ਮਨ ਕਦੇ ਰੱਜਿਆ ਨਹੀਂ ਅੱਜ ਤੱਕ। ਬੜੇ ਬੜੇ ਲੰਮੇ ਪ੍ਰਸ਼ਨ, ਬੜੀਆਂ ਸਾਖੀਆਂ, ਮੈਂ ਸਾਖੀਆਂ ਦਾ ਪੱਖ ਨਹੀਂ ਲੈ ਰਿਹਾ, ਕੇਵਲ ਅਰਥਾਂ ਦੀ ਵਿਚਾਰ ਲੈ ਰਿਹਾ। ਹਾਲਾਂਕਿ ਕਿਤੇ ਕਿਤੇ ਢੁਕਵੀਂ ਕੋਈ ਸਾਖੀ ਲੱਗ ਜਾਏ ਸਰੋਤੇ ਦੀ ਦਿਲਚਸਪੀ ਬਣ ਜਾਂਦੀ ਹੈ, ਅਣਜਾਣ ਤੋਂ ਅਣਜਾਣੀ ਕਿ ਗੁਰਮਤਿ ਵਿੱਚ ਕੋਈ ਸਾਖੀਆਂ ਸੁਣਾਉਣ ਦੀ ਮਨਾਹੀ ਨਹੀਂ ਹੈ, ਕੋਈ ਗੱਲ ਢੁਕਵੀਂ ਹੋਵੇ ਸੁਣਾਈ ਜਾ ਸਕਦੀ। ਬਹੁਤ ਪੈਸਿਆਂ ਦੇ ਨਾਲ ਮਨ ਕਦੇ ਰੱਜਦਾ ਨਹੀਂ ਹੈ।
ਅਣਕ ਰੂਪ ਦੇਖੋ।
ਦੂਸਰੀ ਬਾਤ ਕਿ ਇਹ ਨੇਤਰ ਕਦੇ ਵੀ ਸਰੂਪ ਦੇਖ ਕੇ ਰੱਜਣ ਦੇ ਨਹੀਂ, ਭੁੱਖੇ ਰਹਿਣ ਦੇ ਹਾਲ। ਔਰ ਉਮਰ ਦਾ ਵੀ ਕੋਈ ਲਿਹਾਜ਼ ਨਹੀਂ ਕਰਨਗੇ ਨੇਤਰ, ਇਹ ਉਸ ਅਵਸਥਾ ਤੇ ਆ ਕੇ ਵੀ ਆਪਣੀ ਭੁੱਖ ਜ਼ਾਹਰ ਕਰਨਗੇ ਜਦੋਂ ਸਰੀਰ ਦੇ ਇੰਦਰੀ ਕੰਮ ਕਰਨ ਤੋਂ ਹਟ ਜਾਣ। ਨੇਤਰ ਫਿਰ ਵੀ ਦੇਖਣ ਦੀ ਇੱਛਾ ਕਰ। ਚਾਮ ਪੁਰਾਣਾ, ਚਮੜਾ ਪੁਰਾਣਾ ਹੋ ਗਿਆ। ਚਾਮ ਪੁਰਾਣਾ ਮਨ ਨਯੋ, ਮਨ ਜਵਾਨੀ ਵੇਲੇ ਜਿਹੜਾ ਸੀ ਜਿਹੋ ਜਿਹੇ ਤੁਰਨੇ ਜਵਾਨੀ ਵੇਲੇ ਤੁਰਦੇ ਸੀ ਉਹੋ ਜਿਹੇ ਬੁਢਾਪੇ ਤੁਰ ਗਏ। ਚਾਮ ਪੁਰਾਣਾ ਮਨ ਨਯੋ ਨੈਨੋ ਬੋਹੀ ਸੁਭਾਓ, ਕਹਿੰਦਾ ਹੀ ਜਵਾਨੀ ਬਾਵਨ ਇੱਕ ਵਾਰ ਫਿਰ ਆਓ। ਫਿਰ ਵੀ ਕਹਿੰਦਾ ਜਵਾਨੀ ਵਾਪਸ ਆ ਗਿਆ, ਕੀ ਕਰੇਗਾ? ਜਿਹੜੀ ਖੇ ਪਹਿਲਾਂ ਉਡਾਉਂਦਾ ਰਿਹਾ ਉਹ ਜਿਹੜਾ ਹੈ। ਜਿਨ੍ਹਾਂ ਨੇ ਜਵਾਨੀ ਦੇ ਅੰਦਰ ਬੰਦਗੀ ਕੀਤੀ ਹੈ, ਸਿਮਰਨ ਕੀਤਾ, ਜਵਾਨੀ ਸਫਲੀ ਕਰਦੇ, ਉਹਨਾਂ ਦਾ ਤਾਂ ਕਹਿਣਾ ਸਫਲਾ ਹੈ ਕਿ ਵਾਪਸ ਆ ਜਾਏ, ਮੈਂ ਦੁਬਾਰੇ ਫਿਰ ਨਾਮ ਦਾ ਅਭਿਆਸ ਕਰ। ਅੱਖੀਂ ਵੇਖ ਨਾ ਰੱਜੀਆਂ ਭਾਈ ਗੁਰਦਾਸ, ਅੱਖੀਂ ਵੇਖ ਨਾ ਰੱਜੀਆਂ ਬਹੁਤ ਗੁਰਦਾਸ। ਸਾਰੇ ਸ਼ਬਦ ਚ ਇੰਦਰੀਆਂ ਦਾ ਵਰਣਨ ਹੈ। ਸੋ ਨੇਤਰ ਜਿਹੜੇ ਨੇ ਸਾਰੀ ਜ਼ਿੰਦਗੀ ਇਹ ਪਰਾਏ ਸਰੂਪ ਦੇ ਉੱਤੇ ਇਉਂ ਲਵਾਜਮਾਨ ਹੁੰਦੇ ਨੇ ਜਿਵੇਂ ਭੁੱਖਾ ਬਾਜ ਆਕਾਸ਼ ਤੋਂ ਜਦੋਂ ਵੀ ਸ਼ਿਕਾਰ ਵੇਖਦਾ ਹੈ ਉਹਦੇ ਤੇ ਚਾਹ ਟੁੱਟ ਕੇ ਪੈ ਜਾਂਦਾ ਹੈ, ਤੇ ਜਦੋਂ ਵੀ ਨੇਤਰਾਂ ਨੂੰ ਮੌਕਾ ਮਿਲੇ ਇਹ ਉਸੇ ਵੇਲੇ ਦੀ ਵਿਕਾਰ ਦੀ ਦ੍ਰਿਸ਼ਟੀ ਦੇ ਨਾਲ ਆਪਣੀ ਕਲਪਨਾ ਦੇ ਨਾਲ ਤ੍ਰਿਪਤੀ ਕਰਨਾ ਚਾਹੁੰਦੇ ਨੇ ਪਰ ਰੱਜਦੇ ਨੇ। ਇਹ ਨੇਤਰ ਰੱਜਣ ਦੇ ਵੀ ਉੱਡਣ, ਸਫਲੇ ਵੀ ਉੱਡਣ ਹੋਣਗੇ, ਜਿੱਦਣ ਨੇਤਰਾਂ ਦੇ ਅੰਦਰ ਸਤਿਗੁਰੂ ਜੀ ਵੱਸ ਕੇ ਆ ਕੇ ਗੁਰੂ ਨਾਨਕ ਸਾਹਿਬ ਨੇਤਰੀ ਸਤਿਗੁਰ ਵੇਖ ਉਸ ਵੇਲੇ ਰਜਣ ਨਹੀਂ ਤਾਂ ਨੇਤਰ ਕਦੇ ਰਜੇ ਨਹੀਂ ਹਨ।
ਪੁੱਤਰ ਕਲਤਰ ਉਰਜਿਓ ਜਾਨ ਮੇਰੀ,
ਪੁੱਤਰ ਆਪਣੀ ਸੰਤਾਨ ਬੇਟੇ ਦਾ ਨਾਮ ਹੈ, ਕਲਤਰ ਇਸਤਰੀ ਦਾ ਨਾਮ ਹੈ, ਤੂੰ ਆਪਣੀ ਸੰਤਾਨ ਨੂੰ ਆਪਣੀ ਮੰਨ ਰਿਹਾ ਮੇਰੀ ਹੈ, ਇਸਤਰੀ ਨੂੰ ਆਪਣੀ ਮੰਨ ਰਿਹਾ ਮੇਰੀ ਹੈ। ਕੀ ਸੰਸਾਰ ਦੇ ਅੰਦਰ ਤੂੰ ਆਪਣੀ ਅੱਖੀਂ ਨਹੀਂ ਵੇਖ ਰਿਹਾ, ਜਿਹੜੀ ਕੱਲ ਕਿਸੇ ਦੀ ਔਰਤ ਸੀ ਅੱਜ ਕਿਸੇ ਹੋਰ ਦੀ ਔਰਤ ਤੇਰੀ ਅੱਖਾਂ ਦੇ ਸਾਹਮਣੇ ਬਣ ਗਈ, ਤੇਰੀ ਔਰਤ ਸੀ ਉਹ ਕਿਸੇ ਹੋਰ ਦੀ ਬਣ ਗਈ, ਜਿਹੜਾ ਕੱਲ ਕਿਸੇ ਦਾ ਪਤੀ ਸੀ ਅੱਜ ਹੋਰ ਕਿਸੇ ਦਾ ਪਤੀ ਬਣ ਗਿਆ, ਤੇਰੀ ਕਿਸ ਤਰ੍ਹਾਂ ਹੋਈ। ਸੰਤਾਨ ਜਿਹਦੇ ਲਈ ਜ਼ਿੰਦਗੀ ਬਰਬਾਦ ਕੀਤੀ, ਸਵਾਸ ਵਿਅਰਥ ਗਏ, ਮੂੰਹ ਚੋਂ ਕੱਢ ਕੱਢ ਪੁੱਤਰਾਂ ਦੇ ਮੂੰਹ ਦੇ ਵਿੱਚ ਪਾਉਂਦਾ ਰਿਹਾ, ਉਹ ਹੀ ਵੱਡੇ ਹੋ ਕੇ ਉਸੇ ਪਿਤਾ ਦਾ ਨਿਰਾਦਰ ਕਰਦੇ ਵੇਖਦੇ ਰਹੇ। ਮਹਾਰਾਜ ਕਹਿੰਦੇ ਜਿਹਨਾਂ ਨੂੰ ਆਪਣੇ ਸਮਝ ਰਿਹਾ ਇਹਦਾ ਇਹਨਾਂ ਦੇ ਵਿੱਚ ਕੋਈ ਵੀ ਹੈ ਨਹੀਂ, ਇਹਨਾਂ ਦੇ ਵਿੱਚ ਤਾਂ ਕੀ ਹੋਣਾ, ਤੇਰਾ ਸਰੀਰ ਤੇਰਾ ਹੈ, ਸੰਗ ਕੀਤੇ ਨਾ ਸੰਗ ਸਦਾ, ਇਹ ਸਰੀਰ ਦੀ ਪੰਜਾਂ ਤੱਤਾਂ ਦੀ ਇਮਾਨਤ ਹੈ ਸਜਣਾ, ਤੇਰੇ ਕੋਲੋਂ ਤੇਰੇ ਵੇਖਦਿਆਂ ਵੇਖਦਿਆਂ ਸਰੀਰ ਭਸਮ ਦੀ ਢੇਰੀ ਹੋਏਗੀ, ਕਿਵੇਂ ਹੋਏਗੀ ਵੀਰ ਸਾਹਿਬ ਨੇ ਵੀ ਵਰਣਨ ਕੀਤਾ ਹੈ, ਉਪਜੈ ਲਿਪਜੈ ਲਿਪ ਸਮਾਏ ਨੈਣ ਹੰਦੇ ਇੱਥੇ ਤੱਕ ਜਾਏ, ਲਾਜ ਨਾ ਮਰੋ, ਅੱਗੇ ਤੈਨੂੰ ਸ਼ਰਮ ਨਹੀਂ ਆਉਂਦੀ ਕਬੀਰ ਸਾਹਿਬ ਨੇ ਇਹ ਗੱਲ ਕਹਿੰਦੇ, ਤੈਨੂੰ ਸ਼ਰਮ ਨਹੀਂ ਆਉਂਦੀ ਵੀ ਮੇਰਾ ਘਰ ਹੈ, ਘਰ ਤੇਰਾ ਹੈ ਹੀ ਨਹੀਂ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਪੁੱਛਦੇਗਾ, ਅੰਤ ਯਤਨ ਕਰ ਪਾਇਆ ਪਾਲੀ, ਮਰਦੀ ਵਾਰ ਅਗਨ ਸਿੰਘ ਜਾਲੀ, ਚੂਆ ਚੰਦਨ ਮਰਦਨ ਚੰਗਾ, ਸੋਤਨ ਜਲੈ ਕਾਸ਼ ਕੇ ਸਿੰਘਾ, ਕਹੋ ਕਬੀਰ ਸੁਨਹਿਰੀ ਬੁਨੀਆਂ, ਸੁਨਹਿਰੀ ਬੁਨੀਆਂ ਬਿਨਸੇ ਗੋ ਰੂਪ ਦੇਖੇ ਸਭ ਦੁਨੀਆ, ਬੜੀਆਂ ਸਾਰੀ ਦੁਨੀਆ ਖੜੀ ਦੇਖਦੀ ਹੋਏਗੀ ਜਦੋਂ ਤੇਰਾ ਤਨ ਸੜਦਾ ਹੋਏਗਾ ਲੱਗਦਾ। ਇਸ ਕਰਕੇ ਪੁੱਤਰ ਕਲਕ ਇਸਤਰੀ ਪੁੱਤਰ ਸੰਤਾਨ ਮੇਰੀ ਜਾਣ ਕਰਕੇ ਉਰਜਿਓ, ਉਰਜਿਓ ਨਾ ਫਸਣ ਦਾ ਹੁੰਦਾ, ਤੂੰ ਮੇਰੀ ਮੇਰੀ ਕਰਕੇ ਇਹਨਾਂ ਵਿੱਚ ਫਸਿਆ ਹੋਇਆ, ਕੋਈ ਵੀ ਇਹਨਾਂ ਵਿੱਚ ਹੈ ਨਹੀਂ, ਕਤੰਚ ਮਾਤਾ ਕਤੰਚ ਪਿਤਾ ਕਤੰਚ ਮਾਤਾ ਉਹ ਸੁਖ ਹੈ ਕੀ ਹਨ ਕੁਛ ਨਹੀਂ, ਤੇਰੇ ਅਗਿਆਨ ਕਰਕੇ ਤੈਨੂੰ ਆਪਣੇ ਲੱਗਦੇ ਹਨ।
ਉਹ ਬਿਨਸੈ ਕੋਈ ਭਸਮੈ ਢੇਰੀ,
ਸਮਾਏਗਾ ਜਾਂ ਤਾਂ ਤੇਰੇ ਅੱਖਾਂ ਦੇ ਸਾਹਮਣੇ ਉਹਨਾਂ ਦੀ ਭਸਮ ਦੀ ਢੇਰੀ ਹੋ ਜਾਏਗੀ, ਬਹੁਤ ਸਾਰੇ ਲੋਕ ਕਰਮਾਂ ਦੀ ਮਾਰ ਜਿਹਨਾਂ ਨੂੰ ਪੈ ਗਈ ਹੈ, ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੀ ਔਰਤ ਦੀ ਉਹਨਾਂ ਦੀ ਸੰਤਾਨ ਦੀ ਮਿੱਟੀ ਦੀ ਢੇਰੀ ਵੇਖੀ ਗਈ ਹੈ, ਸਰੀਰ ਛੁੱਟ ਗਿਆ, ਸ਼ਮਸ਼ਾਨ ਭੂਮੀ ਚਲੇ ਜਾਣਾ ਪਿਆ ਜਾਂ ਕਬਰਾਂ ਚਲੇ ਜਾਣਾ ਪਿਆ, ਮ੍ਰਿਤੂ ਹੋ ਗਈ ਹੈ, ਮਾਟੀ ਮਾਟੀ ਹੋਈ ਇਹ ਰੋਗਨ ਹਾਰੇ ਕੀ ਕਬਰ, ਮਿੱਟੀ ਨੇ ਮਿੱਟੀ ਵਿੱਚ ਨਾਨਕ ਢੇਰੀ ਠਹਿ ਕੇ ਮਿੱਟੀ ਸੰਦਾ ਕੋ ਪੀਤੇ ਚੋਰ ਬਣਾ ਲਿਆ ਕੋਲ ਜੀ ਰੱਖੋ। ਸੋ ਇਸ ਕਰਕੇ ਇੱਕ ਦਿਨ ਇਹਨੇ ਮਿੱਟੀ ਹੋਣਾ, ਔਰ ਜਾਂ ਫਿਰ ਤੇਰੀ ਸੰਤਾਨ ਤੇਰੇ ਘਰ ਵਾਲੇ ਦੀ ਹੁੰਦੀ ਹੈ ਤੇ ਤੇਰੀ ਢੇਰੀ ਹੋ ਜਾਣੀ ਹੈ, ਦੋਨਾਂ ਚਿੱਤ ਦੀ ਤਾਂ ਹੋਣੀ। ਇਸ ਕਰਕੇ ਇਹ ਸੰਸਾਰ ਦੇ ਅੰਦਰ ਤਾਂ ਜਿਹੜੇ ਬਹੁਤ ਮਹਾਨ ਪੁਰਸ਼ ਮੰਨਦੇ ਸੀ ਆਪਣੇ ਆਪ ਨੂੰ, ਜਿਹਨਾਂ ਦਾ ਨਾਮ ਚੱਲਦਾ ਗ੍ਰੰਥਾਂ ਵਿੱਚ, ਸ੍ਰੀ ਦਸਮ ਗ੍ਰੰਥ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸ੍ਰੀ ਮੁਖ ਵਾਕ ਰਚਨਾ ਹੈ, ਮਹਾਰਾਜ ਕਹਿੰਦੇ ਇਹ ਸ਼ਿਵ ਪਏ ਏਕ ਗਏ ਏਕ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਨਹੀਂ ਰਹੇ, ਬ੍ਰਹਮਾ ਉਹ ਵਿਸ਼ਨ ਕੀਤੇ ਵੇਦ ਔਰ ਪ੍ਰਾਣ ਕੀਤੇ ਸਿਮਰਤ ਸੂਮ ਕੇ ਹੂਏ ਹੋਏ ਬਿਤਾਏ ਨੇ, ਮੋਨ ਦੀ ਮਦਾਰ ਕੀਤੇ ਅਸਮੀ ਕੁਮਾਰ ਕੀਤੇ ਅੰਸਾ ਅਵਤਾਰ ਕੀਤੇ ਕਾਲਵਸ ਪਏ ਹੈ, ਪੀਰ ਔ ਪਿਕੰਬਰ ਕੀਤੇ ਗਨੇ ਨਾ ਪਰਤ ਕੀਤੇ, ਭੂਮ ਹੀ ਕਿਉਂ ਹੋਏ ਤੇ ਫਿਰ ਭੂਮ ਹੀ ਮਿਲੇ। ਇਹ ਤਾਂ ਕਿਸੇ ਮਿੱਟੀ ਦੇ ਵਿੱਚ ਨਹੀਂ ਮਿਲਣਾ, ਇਸ ਕਰਕੇ ਜਿਹਨਾਂ ਨੂੰ ਤੂੰ ਆਪਣੇ ਸਮਝ ਕੇ ਫਸਿਆ ਹੋਇਆ ਹੈ।
ਬਿਨ ਹਰ ਭਜਨ ਦੇਖੋ ਬਿਰਲਾਤੇ।
ਕਹਿੰਦੇ ਦੇਖਣਾ ਕਰੋ ਬਿਨਾਂ ਪਰਮੇਸ਼ਰ ਹਰੀ ਪਰਮਾਤਮਾ ਦੇ ਭਜਨ ਤੋਂ ਬਿਨਾਂ ਬਿਲਕਦੇ ਦੇਖੋ, ਨਾਮ ਤੋਂ ਬਿਨਾਂ ਇਸ ਪ੍ਰਲਾਪ ਪ੍ਰਲਾਪ ਕਰ ਰਹੇ ਹਾਂ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ, ਸੁੱਖ ਵਾਹਿਗੁਰੂ ਦੇ ਨਾਮ ਵਿੱਚ ਹੀ ਹੈ।
ਤ੍ਰਿਗ ਧਨ ਤ੍ਰਿਗ ਧਨ ਮਾਇਆ ਸੰਗ ਰਸਤੇ।
ਤ੍ਰਿਗ ਸ਼ਬਦ ਦੇ ਬਾਰੇ ਸਮਝਣਾ ਚਾਹੀਏ, ਇੱਥੇ ਤਨ ਧਨ ਤ੍ਰਿਗ ਕਿਹਾ, ਤ੍ਰਿਗ ਧਨ, ਤਨ ਨਾਮ ਸਰੀਰ, ਉਹ ਸਰੀਰ ਦੀ ਤ੍ਰਿਗ ਕਿ ਜਿਹੜਾ ਸਰੀਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਕੰਮ ਨਹੀਂ ਆ ਰਿਹਾ, ਸੇਵਾ ਸਿਮਰਨ ਨਹੀਂ ਕਰ ਰਿਹਾ, ਸਤਸੰਗਤ ਵਿੱਚ ਨਹੀਂ ਜਾ ਰਿਹਾ, ਤ੍ਰਿਕਾਰ ਹੈ, ਤ੍ਰਿਗ ਦਾ ਤ੍ਰਿਕਾਰ ਹੈ, ਉਸ ਤਨ ਨੂੰ ਵੀ ਤ੍ਰਿਕਾਰ, ਤ੍ਰਿਗ ਧਨ, ਉਹ ਧਨ ਜਿਹੜਾ ਹੈ ਜਿਹੜਾ ਕਦੇ ਪਰਮਾਰਥ ਦੇ ਰਸਤੇ ਤੇ ਖਰਚ ਨਹੀਂ ਹੋਇਆ, ਕੇਵਲ ਜੋੜਨ ਦੇ ਕੰਮ ਹੀ ਆਇਆ, ਉਸ ਧਨ ਨੂੰ ਵੀ ਤ੍ਰਿਕਾਰ ਹੀ ਹੈ। ਮਾਇਆ ਜਿਹੜੀ ਹੈ, ਧਨ ਜਿਹੜਾ ਹੈ, ਇਸ ਤੋਂ ਦੋ ਕਰਮ ਪ੍ਰਤੱਖ ਦੇਖੇ ਗਏ। ਮਾਇਆ ਇੱਕ, ਮਾਇਆ ਤਾਂ ਇੱਕ ਹੈ, ਪੈਸਾ ਰੁਪਇਆ ਇੱਕ ਹੈ ਨਾ, ਮਾਇਆ ਇੱਕ ਦੋ ਹੀ ਕੰਮ ਕਰਨ ਦੀ ਹੈ, ਇੱਕ ਪਰ ਕੰਮ ਦੋ ਕਰਨ ਦੇ, ਇੱਕ ਨਰਕ ਇੱਕ ਸੁਰਗ ਮਿਲਣ, ਇੱਕ ਮਾਇਆ ਨਰਕ ਨੂੰ ਲੈ ਜਾਂਦੀ, ਇੱਕ ਸਵਰਗ ਨੂੰ ਲੈ ਜਾਂਦੀ। ਕਿਹੜੀ ਨਰਕ ਨੂੰ ਲੈ ਜਾਂਦੀ ਹੈ, ਕਿਹੜੀ ਸੁਰਗ ਨੂੰ ਲੈ ਜਾਂਦੀ ਹੈ? ਦਾਨ ਪੁੰਨ ਜੋ ਖਰਚਿਤ ਹੋਏ, ਜਿਹੜੀ ਮਾਇਆ ਦਾਨ ਤੇ ਪੁੰਨ ਵਿੱਚ ਖਰਚ ਹੋਏਗੀ, ਮਿਲੇ ਸਵਰਗ ਨਹੀਂ ਸੰਸਾ ਹੋਏ, ਕੋਈ ਸੰਸਾ ਨਹੀਂ, ਸਵਰਗ ਮਿਲੇਗਾ। ਸਵਰਗ ਕੀ ਹੈ? ਸੁੱਖ, ਉਹਦੇ ਨਾਲ ਕਰਮ ਬਣਿਆ, ਸ੍ਰੇਸ਼ਟ ਕਰਮ ਬਣਿਆ, ਸੁੱਖ ਪ੍ਰਾਪਤ। ਉਹਦੇ ਬ੍ਰਹਮ ਗਿਆਨੀ ਸੰਤ ਮਾੜੂ ਦਾਸ ਜੀ ਹੋਏ ਹੈ, ਲਸੋਈ ਰਹਿੰਦੇ ਹੁੰਦੇ ਸੀ ਮਲੇ ਕੋਲੇ ਕੰਨੀਆਂ ਨਗਰ ਪੰਜਾਬ ਦੇ ਵਿੱਚ। ਉਹ ਕਹਿੰਦਾ ਮਾੜੂ ਦਾਸ ਜਗਮੇ ਧਾਰਾਂ ਦੇਖੀਆਂ ਦੋਏ, ਮੈਂ ਦੋ ਰਸਤੇ ਦੇਖੇ, ਦੋ ਧਾਰਾਂ ਦੇਖੀਆਂ, ਸੁੱਖ ਚਾਹੇ ਤਾਂ ਦਾਨ ਕਰ, ਜੇ ਜੀਵਨ ਦੇ ਸੁੱਖ ਚਾਹੁੰਦੇ ਤਾਂ ਦਾਨ ਕਰ, ਜੇ ਮੁਕਤੀ ਚਾਹੁੰਦੇ ਮੁਕਤ ਨਾਮ ਤੇ ਹੋਏ, ਮੁਕਤੀ ਤਾਂ ਫਿਰ ਨਾਮ ਜਪ ਕੇ ਮਿਲੇਗੀ। ਦਾਨ ਕਰਨ ਨੂੰ ਮੁਕਤੀ ਨਹੀਂ ਮਿਲਦੀ, ਸੁੱਖ ਮਿਲਦੀ। ਮਾਇਆ ਏਕ ਦੋ ਕੰਮ ਕਰਨ ਤੀ, ਏਕ ਨਰਕ ਇੱਕ ਸੁਰਗ ਮਿਲਣ ਤੀ, ਦਾਨ ਪੁੰਨ ਜੋ ਖਰਚਿਤ ਹੋਈ, ਮਿਲਿਆ ਸਵਰਗ ਨੇ ਸੰਸਾ ਕੋਈ, ਧਨ ਖਰਚ ਜੋ ਪਾਪ ਕਮਾਵੇ, ਮਿਲੇ ਨਰਕ ਜਾਂ ਦੇ ਨਰਕ। ਇਸ ਕਰਕੇ ਉਹ ਧਨ ਨੂੰ ਵੀ ਤਰਕਾਰ, ਜਿਹੜੇ ਧਨ ਦੇ ਨਾਲ ਪਾਪ ਕੀਤੇ, ਲੋਕਾਂ ਦਾ ਬੁਰਾ ਕੀਤਾ, ਉਹ ਧਨ ਵੀ ਸਫਲਾ ਹੋਇਆ। ਜਿਹੜੇ ਧਨ ਦੇ ਨਾਲ ਕਿਸੇ ਗਰੀਬ ਦੀ, ਕਿਸੇ ਲੋੜਵੰਦ ਦੀ, ਕਿਸੇ ਬਿਮਾਰ ਦੀ ਸਹਾਇਤਾ ਕਰ ਦਿੱਤੀ, ਕਿਸੇ ਗਰੀਬ ਦੀ ਧੀ ਵਿਆਹ ਦਿੱਤੀ, ਕਿਸੇ ਗਰੀਬ ਦਾ ਮਕਾਨ ਬਣਾ ਦਿੱਤਾ, ਕਿਸੇ ਗਰੀਬ ਨੂੰ ਜਿੱਥੇ ਆਰਥਿਕ ਹਾਲਤ ਇਹੋ ਜਿਹੀ ਹੈ, ਕਮਜ਼ੋਰ ਹੈ, ਉਹਦੇ ਬੱਚੇ ਦੀ ਪੜ੍ਹਾਉਣ ਦੇ ਵਿੱਚ ਧਨ ਖਰਚ ਕਰ ਦਿੱਤਾ, ਸਫਲ ਹੈ, ਧਨ ਸਫਲ, ਧਨ ਵੀ ਸਫਲ, ਨਹੀਂ ਤਾਂ ਤ੍ਰਿਕਾਰ ਹੈ ਉਹਨਾਂ ਦੇ ਲਈ। ਤ੍ਰਿਕਾਰ ਸ਼ਬਦ ਜਿਹੜਾ ਸਾਧ ਸੰਗਤ ਫਿਟਲਾਣਤ ਸ਼ਬਦ ਤੋਂ ਸ਼ੁਰੂ ਹੁੰਦਾ ਹੈ, ਸੌ ਵਾਰ ਕਿਸੇ ਨੂੰ ਫਿਟਲਾਣਤ ਪਾ ਲਈਏ, ਹਾਲਾਂਕਿ ਫਿਟਲਾਣਤ ਇੱਕ ਬਹੁਤ ਬੁਰੀ ਹੈ। ਅਨੰਦ ਪ੍ਰਸਾਦ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਗਾਥਾ ਹੁੰਦੀ ਹੈ, ਪਿੱਪਲ ਸੁੱਕ ਗਿਆ ਸੀ ਕਿ ਬਰੋਟਾ, ਇਸ ਤਰ੍ਹਾਂ ਦਾ ਦਰਖਤ ਸੁੱਕ ਗਿਆ, ਮਹਾਰਾਜ ਸਾਹਿਬ ਨੇ ਕਹਿੰਦੇ ਮਹਾਰਾਜ ਜੀ ਤਾਂ ਬੜਾ ਸੁੱਖ ਸੀ ਸਾਨੂੰ, ਆਪ ਕਿਰਪਾ ਕਰਕੇ ਸੰਗਲਾ ਦੀਪ ਦੇ ਵਿੱਚ ਸਾਰਾ ਬਾਗ ਹਰਾ ਕਰ ਦਿੱਤਾ ਸੀ, ਪਹਿਲੇ ਜਾਮੇ ਵਿੱਚ ਕਿਰਪਾ ਕਰਕੇ ਇਹਨੂੰ ਹਰਾ ਕਰ ਦੇ। ਮਹਾਰਾਜ ਨੇ ਆਪਣੀ ਸ਼ਕਤੀ ਨੂੰ ਗੁਪਤ ਰੱਖਣ ਵਾਸਤੇ ਖੇਡ ਤਾਂ ਆਪਣੀ ਨੂੰ ਸੀ, ਮਹਾਰਾਜ ਨੇ ਪ੍ਰਗਟ ਕੀ ਕਰਨਾ ਹੈ, ਕਹਿੰਦੇ ਭਾਈ ਗੁਰਸਿੱਖੋ ਇਹਦਾ ਛੋਟਾ ਜਿਹਾ ਕੰਮ ਤੁਸੀਂ ਵੀ ਕਰ ਸਕਦੇ। ਮਹਾਰਾਜ ਜੀ ਅਸੀਂ ਕਿਵੇਂ ਕਰ ਸਕਦੇ? ਕਹਿੰਦੇ ਤੁਹਾਡੇ ਵਿੱਚ ਕੋਈ ਗੁਰਸਿੱਖ ਬੱਚੀ ਬੈਠੀ ਹੋਵੇ ਜਿਹਨੇ ਕਦੇ ਵੀ ਕਿਸੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਇਹ ਪਿੱਪਲ ਦੀਆਂ ਜੜਾਂ 'ਚ ਉਹਦਾ ਇਸ਼ਨਾਨ ਕਰਾ ਦਿਓ, ਪਤੀਵਰਤਾ ਹੋਵੇ ਤੇ ਫਿਰ ਉਹ ਇੱਥੇ ਇਸ਼ਨਾਨ ਕਰੇ, ਪਿੱਪਲ ਹਰਮ ਹੋ ਜਾਏਗਾ ਉਸ ਸਤਵੰਤੀ ਦੇ ਪ੍ਰਤਾਪ ਨਾਲ। ਕੋਈ ਬੀਬੀ ਨਾ ਉੱਠੀ, ਤੀਸਰੇ ਬੱਚੇ ਨੂੰ ਇੱਕ ਬੱਚੀ ਉੱਠੀ ਨੇ ਕਿਹਾ ਮਹਾਰਾਜ ਜੀ ਅਗਰ ਇੱਕ ਪ੍ਰਭਾਵ ਹੋ ਸਕਦਾ ਹੈ ਤੁਹਾਡੇ ਵਚਨਾਂ ਦੇ ਪ੍ਰਤਾਪ ਨਾਲ ਤਾਂ ਜੋ ਤੁਸੀਂ ਕਹਿੰਦੇ ਹੋ ਇਹ ਤੁਹਾਡੀ ਬੱਚੀ ਨੂੰ ਤੁਸੀਂ ਬਖਸ਼ਿਆ ਹੋ ਜਾਏ, ਮੈਂ ਕਿਸੇ ਮਰਦ ਦਾ ਮੂੰਹ ਨਹੀਂ ਫੜਕਾ ਰਿਹਾ, ਉਹਦੇ ਇਸ਼ਨਾਨ ਕਰਨ ਤੋਂ ਵੀ ਭਲਾ ਹੋ ਗਿਆ। ਫਿਰ ਗੁਰੂ ਨੇ ਪੁੱਛਿਆ ਕਿ ਐਸੀ ਸਮਤ ਕਿੱਥੋਂ ਮਿਲੀ, ਲੰਮੀ ਕਹਾਣੀ ਹੈ। ਉਹਨੇ ਕਿਹਾ ਸਾਡੇ ਪਰਿਵਾਰ ਦੇ ਵਿੱਚ ਮਹਾਰਾਜ ਅਸੀਂ ਸਾਰੀਆਂ ਭੈਣਾਂ ਭੈਣਾਂ ਸੀ, ਭਰਾ ਸਾਡੇ ਨਹੀਂ ਸੀ ਕੋਈ, ਪਿਤਾ ਮਰ ਗਿਆ, ਬਾਦਸ਼ਾਹ ਦਾ ਦੀਵਾਨ ਸੀ, ਮੁਗਲ ਬਾਦਸ਼ਾਹ ਨੇ ਕਾਨੂੰਨ ਬਣਾਇਆ ਹੋਇਆ ਸੀ ਕਿ ਜਿਹਦੀ ਸੰਤਾਨ ਮਰ ਜਾਏ ਵਾਹਿਗੁਰੂ, ਜਿਹਦੇ ਸੰਤਾਨ ਪੈਦਾ ਕਰਨ ਵਾਲਾ ਮਰ ਜਾਏ, ਜੇ ਤਾਂ ਉਹਦਾ ਪੁੱਤਰ ਹੈ ਤਾਂ ਉਹਨੂੰ ਸਰਕਾਰੀ ਅਹੁਦਾ ਦਿੱਤਾ ਜਾਏ, ਜੇ ਉਹਦੇ ਪੁੱਤਰ ਨਹੀਂ ਹੈ, ਨਰੀਨਾ ਔਲਾਦ ਨਹੀਂ ਹੈ, ਤਾਂ ਉਹਦਾ ਘਰ ਬਾਰ ਜਪਤ ਕਰ ਲਿਆ ਜਾਏ। ਬੜਾ ਕੋਠਾ ਕਾਨੂੰਨ ਸੀ। ਕਹਿਣ ਲੱਗੀ ਮਹਾਰਾਜ ਸਾਡੇ ਵੀਰ ਨਾ ਹੋਣ ਕਰਕੇ ਤੇ ਮੇਰਾ ਪਿਤਾ ਦੀਵਾਨ ਸੀ ਤੇ ਸਰਕਾਰ ਨੇ ਆ ਕੇ ਸਾਡਾ ਮਕਾਨ ਰੋਕ ਲਿਆ। ਦੱਸਣ ਤੋਂ ਬਾਦਸ਼ਾਹ ਨੂੰ ਪਤਾ ਚੱਲਿਆ ਕਿ ਮਰਨ ਵਾਲੀ ਦੀਵਾਨ ਦੀ ਘਰ ਵਾਲੀ ਗਰਭਵਤੀ। ਉਹਨੇ ਕਿਹਾ ਵੀ ਉਨੀ ਦੇਰ ਤੱਕ ਚੌਂਕੀ ਤਾਂ ਬਿਠਾ ਦਿਓ ਪਰ ਘਰ ਜਪਤ ਨਾ ਕਰਿਓ, ਜੇ ਪੁੱਤਰ ਹੋਵੇ ਤਾਂ ਦੀਵਾਨ ਉਸੇ ਦਿਨ ਤੋਂ ਗੋਸ਼ਤ ਕਰ ਦਊਂਗਾ, ਜੇ ਫਿਰ ਧੀ ਜੰਮੀ ਤਾਂ ਘਰ ਬਾਰ ਜਪਤ ਕਰਕੇ ਇਹਨਾਂ ਕੁੜੀਆਂ ਨੂੰ ਬਾਹਰ ਕੱਢ ਦੇਵਾਂਗਾ। ਕਹਿਣ ਲੱਗੀ ਸੱਚੇ ਪਾਤਸ਼ਾਹ ਅਸੀਂ ਰਾਤ ਦਿਨ ਰੱਬ ਦਾ ਆਰਾਧਨ ਕੀਤਾ ਕਿ ਇਸ ਘਰ ਦੇ ਵਿੱਚ ਇੱਕੋ ਹੀ ਮਰਦ ਸੀ, ਉਹ ਚਲਾ ਗਿਆ, ਮਰਦ ਆ ਗਿਆ ਹੈ। ਕਹਿੰਦੀ ਮੇਰੇ ਵੀਰੇ ਨੇ ਜਨਮ ਲਿਆ, ਸਾਡੀ ਬੰਦ ਖਲਾਸੀ ਹੋਈ, ਘਰ ਵਸਿਆ, ਵੀਰੇ ਨੂੰ ਦੀਵਾਨ ਦਾ ਅਹੁਦਾ ਮਿਲਿਆ। ਕਹਿੰਦੀ ਉਸ ਦਿਨ ਮੈਨੂੰ ਇਹ ਸਮਝ ਆਈ ਕਿ ਮਰਦ ਤਾਂ ਪਰਮੇਸ਼ਵਰ ਦਾ ਰੂਪ ਹੈ, ਮੈਂ ਕਦੀ ਨਹੀਂ ਭਟਕਾ ਰਿਹਾ। ਜਿੱਥੇ ਮਰਦ ਨੂੰ ਇੰਨਾ ਸਤਿਕਾਰ ਮਿਲਿਆ ਉੱਥੇ ਔਰਤ ਨੂੰ ਅਰਧ ਸਰੀਰ ਦੀ ਨਾਲ ਨਾ ਛੋੜੇ। ਮਨੁੱਖ ਨੂੰ ਕਿਹਾ ਮੂਰਖ ਬਣਨ ਕਰਨਾ ਹੋਣਗੇ ਉਹ ਮਤ ਜਿਹਨਾਂ ਨੇ ਨਿਰਾਦਰ ਕੀਤਾ ਗੁਰਮਤ ਦੇ ਵਿੱਚ ਆਪਣੀ ਅਰਧੰਗਨੀ ਆਪਣੇ ਸਰੀਰ ਦਾ ਅੱਧਾ ਅੰਗ ਸਮਝ ਕੇ ਚੱਲਣਾ, ਕਿਸੇ ਦਾ ਅੱਧਾ ਅੰਗ ਹੀ ਕੰਮ ਕਰਦਾ ਹੋਵੇ ਵਿਕਾਰ ਰਹਿ ਜਾਂਦੀ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਬੱਚੀ ਤੂੰ ਤੰਗ ਹੈ, ਪਿੱਪਲ ਹਰਾ ਹੋਇਆ ਸੀ, ਫਿਟਲਾਣ ਇੱਕ ਹੀ ਇੰਨੀ ਮਾੜੀ ਹੈ, ਸੌ ਵਾਰ ਫਿਟਲਾਣ ਪਈਏ ਤਾਂ ਫਿਰ ਇੱਕ ਲਾਣਤ ਬਣਦੀ ਹੈ। ਲਾਣਤ ਲਾਣਤ ਇੱਕ ਵਾਰੀ ਕਹਿ ਦਿਓ, ਸੌ ਵਾਰੀ ਕਹਿਣ ਦੀ ਤੇ ਚੜ੍ਹਦੀ, ਉਨਾ ਨਿਰਾਦਰ ਹੋ ਜਾਏਗਾ ਇੱਕ ਵਾਰ ਕਹਿਣ ਨਾਲ। ਸੌ ਵਾਰੀ ਲਾਣਤ ਲਾਣਤ ਪਈਏ ਤਾਂ ਧਰਿਗ ਇੱਕ ਵਾਰੀ ਕਹਿ ਦਈਏ, ਬਸ ਹੋ ਗਏ ਸਭ ਕੁਛ। ਏਡਾ ਵੱਡਾ ਇਹ ਨਿਰਾਦਰ ਕਰਨ ਵਾਲਾ ਉਹ ਸ਼ਬਦ ਤ੍ਰਿਕਾਰ ਤ੍ਰਿਗ ਇਹ ਨਿਰਾਦਰ ਪੂਰਕ ਸ਼ਬਦ ਹੈ। ਕਹਿੰਦੀ ਉਹਨਾਂ ਦਾ ਤਨ ਵੀ ਉਹਨਾਂ ਦਾ ਧਰਮ ਹੀ ਮਾਇਆ ਦੇ ਰੰਗ, ਜਿਹਨਾਂ ਦੇ ਮਨ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਹਨ, ਸਫਾਈ ਦੇ ਕੇ ਕਹਿੰਦੇ ਹਨ
ਜਿਉਂ ਬਿਗਾਰੀ ਕੈ ਸਿਰ ਦੀ ਚਹਿਤਾਮ।
ਹੁਣ ਦਰਸ਼ਨਾਂ ਦੇ ਕੇ ਸਮਝਾਉਂਦੇ ਨੇ ਬਾਦਸ਼ਾਹ, ਕਹਿੰਦੇ ਸੱਜਣਾ ਤੂੰ ਕਦੇ ਬਿਗਾਰੀ ਤਾਂ ਦੇਖਿਆ ਹੋਣਾ ਹੈ, ਜਿਹੜੇ ਮਨੁੱਖ ਨੂੰ ਜਿਵੇਂ ਨਾਮਦੇਵ ਨੂੰ ਬਿਗਾਰੀ ਫੜ ਲਿਆ ਸੀ, ਉਹਦਾ ਚੋਰ ਸੀ ਗਾਉਣ ਕੋਈ ਮੰਨਦਾ। ਪੁਰਾਣੇ ਸਮੇਂ ਦੇ ਰਿਵਾਜ਼ ਸੀ ਬਿਗਾਰੀ ਫੜ ਲੈਣੀ, ਉਹਨੂੰ ਪੈਸਾ ਨਹੀਂ ਦੇਣਾ, ਕੋਈ ਕੰਮ ਕਰਾਉਣਾ, ਬਿਗਾੜ ਦਾ ਮਤਲਬ ਇਹ ਹੁੰਦਾ। ਕਹਿੰਦੇ ਜਿਸ ਤਰ੍ਹਾਂ ਬਿਗਾਰੀ ਦੇ ਸਿਰ ਦੇ ਉੱਤੇ ਰੁਪਇਆਂ ਦੀ ਪੰਡ ਰੱਖੀ ਹੋਵੇ, ਬੇਗਾਰੀ ਕੇ ਸਿਰ ਦੀਜੇ ਦਾਮ ਪੈਸੇ ਦੀ ਪੰਡ ਬੰਨ ਕੇ ਰੱਖਦੇ, ਤੇ ਫਿਰ ਉਹਦੀ ਤਾਂ ਭਾਰ ਦੇ ਨਾਲ ਧੌਣ ਟੁੱਟਦੀ ਜਾ ਰਹੀ ਹੈ, ਤੇ ਪੈਸਾ ਮਾਲਕਾਂ ਦੇ ਘਰ ਪਹੁੰਚ ਜਾਣਾ, ਤੇ ਉਹਨੂੰ ਤਾਂ ਤਨਖਾਹ ਵੀ ਨਹੀਂ ਮਿਲੀ, ਬਿਗਾਰੀ ਸੀ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਤੂੰ ਇੱਕ ਬਿਗਾਰੀ ਹੈ, ਧਨ ਕਿੱਥੇ ਪਹੁੰਚੇਗਾ ਦੱਸ ਦੇ ਅੱਗੇ ਬੋਲੋ ਜੀ।
ਓਏ ਖਸਮੈ ਕੈ ਗ੍ਰਹੇ ਉਨ ਦੁਖ ਸਹਾਮ,
ਉਹ ਮਾਇਆ ਤਾਂ ਚਲੇਗੀ ਮਾਲਕ ਦੇ ਘਰ, ਤੇ ਉਹਨੂੰ ਚੁੱਕਣ ਦਾ ਜਿਹੜਾ ਦੁੱਖ ਤੈਨੂੰ ਪ੍ਰਾਪਤ ਹੋਇਆ ਤੇਰੇ ਤੋਂ ਦੁੱਖ ਹੀ ਸਹਿੰਦਾ ਰਹਿੰਦਾ। ਇਸੇ ਤਰ੍ਹਾਂ ਇਹ ਪਰਿਵਾਰ ਜਿਹਦਾ ਤੂੰ ਵਿਗਾੜੀ ਹੈ, ਵਿਗਾੜ ਕਰ ਰਿਹਾ ਤੂੰ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ, ਤੈਨੂੰ ਕੁਛ ਨਹੀਂ ਲੱਭਣ ਵਾਲਾ ਇਹਨਾਂ ਦੇ, ਜੋ ਵੀ ਰਾਤ ਦਿਨ ਜਿਹਨਾਂ ਦੀ ਕਰ ਰਹੇ ਤੇਰੇ ਲਈ ਕੁਛ ਵੀ ਨਹੀਂ ਹੈ, ਤੇ ਪਦਾਰਥ ਪੁੰਨੀ ਰੂਪ ਉਹਨਾਂ ਦੇ ਘਰ ਚਲੇ ਜਾਣਗੇ, ਬਗਾਨੇ ਘਰ ਚਲੇ ਜਾਣਗੇ, ਤੇ ਤੈਨੂੰ ਕੇਵਲ ਦੁੱਖ ਪ੍ਰਾਪਤ ਹੋਏਗਾ।
ਜਿਉ ਸੁਪਨੇ ਹੋਏ ਬੈਸਤ ਰਾਜਾ,
ਜਿਵੇਂ ਕੋਈ ਸੁਪਨੇ ਦੇ ਵਿੱਚ ਰਾਜਾ ਹੋ ਜਾਏ, ਕਿਉਂਕਿ ਸੁਪਨੇ ਤਿੰਨ ਪ੍ਰਕਾਰ ਕਰਦੇ ਹੁੰਦੇ ਹੈ। ਜਿਹੜੀ ਚੀਜ਼ ਬਹੁਤ ਹੀ ਦੇਖਦਾ, ਸੁਣਦਾ, ਚਿਤਰਦਾ, 95% ਸੁਪਨੇ ਉਸਦੇ ਹੁੰਦੇ ਹੈ, ਤੇ 4% ਸੁਪਨੇ ਉਹ ਹੁੰਦੇ ਹੈ ਜਿਹੜੇ ਚੇਤਵਣੀ ਤੋਂ ਬਾਹਰ ਨਿਕਲਦੇ, ਜੋ ਕੁਛ ਨਹੀਂ ਦੇਖਿਆ ਸੀ ਉਹ ਦੇਖ ਗਿਆ, ਜਿਹੜਾ ਕੁਛ ਨਹੀਂ ਸੋਚਿਆ ਸੀ ਉਹ ਸੁਪਨੇ ਵਿੱਚ ਹੋ ਗਿਆ, ਉਹ ਫਿਰ ਪਿਛਲੇ ਜਨਮ ਦੇ ਸੰਸਕਾਰ ਜਾਗਰਤ ਹੋ ਗਏ। ਤੇ 1% ਸੁਪਨਾ 100 ਚੋਂ ਐਸਾ ਹੈ ਜਿਹੜਾ ਆਉਣ ਵਾਲੇ ਸਮੇਂ ਦੀ ਸੂਚਨਾ ਦੇ ਜਾਂਦਾ ਹੈ, ਪਰ ਸਮਝਣ ਵਾਲਾ ਕੋਈ ਕੋਈ ਆਉਣ ਵਾਲੇ ਸਮੇਂ ਦੀ ਸੂਚਨਾ ਦੇ ਜਾਂਦਾ ਹੈ। ਕਿਹੜਾ ਸੁਪਨਾ ਕਿਸ ਪਰਸੈਂਟੇਜ ਦੇ ਵਿੱਚ ਆਉਂਦਾ ਇਹ ਜੀਵ ਨੂੰ ਨਹੀਂ ਪਤਾ ਚੱਲਦਾ, ਬਹੁਤ ਘੱਟ ਹੈ ਜਿੰਨਾ ਪਤਾ ਚੱਲ ਜਾਏਗਾ। ਤੇ ਜਿਸ ਤਰ੍ਹਾਂ ਸੁਪਨੇ ਦਾ ਹੁਣ ਇੱਥੇ ਦ੍ਰਿਸ਼ਟਾਂਤ ਹੁੰਦੇ ਮਹਾਰਾਜ ਸਾਹਿਬ ਕਹਿੰਦੇ, ਜਿਵੇਂ ਸੁਪਨੇ ਹੋਏ ਵੈਸਕ ਰਾਜਾ, ਜਿਉਂ ਸੁਪਨੇ ਹੋਏ ਵੈਸਕ ਰਾਜਾ। ਇੱਕ ਜਿਵੇਂ ਪਿੰਜਾ ਸੀ ਜਿਹੜਾ, ਬਜਾਜ ਸੀ ਜਿਹੜਾ ਦੁਕਾਨਦਾਰ, ਜਿਹੜਾ ਕੱਪੜੇ ਵੇਚਦਾ ਸੀ, ਨਿੱਤ ਦੇ ਸੰਸਕਾਰ ਕੱਪੜੇ ਦੇ ਸੀ, ਨਿੱਤ ਕੱਪੜੇ ਵੇਚਦਾ। ਤੇ ਇੱਕ ਦਿਨ ਐਸਾ ਹੋਇਆ, ਕਹਿੰਦੇ ਉਹ ਸੁਪਨੇ ਦੇ ਵਿੱਚ ਕੀ ਵੇਖਦਾ, ਸੁਪਨੇ ਦੇ ਵਿੱਚ ਸਾਸ ਨੂੰ ਗਾਹਕ ਆਇਆ, ਗਾਹਕ ਆਇਆ ਤਾਂ ਉਹਨੇ ਕੱਪੜਾ ਖਰੀਦਿਆ ਸੁਪਨੇ ਵਿੱਚ, ਉਹਨੇ ਪੈਸੇ ਦਿੱਤੇ, ਪਸੰਦ ਕੀਤਾ, ਕੱਪੜਾ ਹੱਥ ਵਿੱਚ ਹੈ, ਉਹਨੂੰ ਕਹਿੰਦਾ ਵੀ ਮੈਂ ਕੱਪੜਾ ਪਾੜ ਦਿਆਂ, ਵੀ ਤੈਨੂੰ ਪਸੰਦ ਆ ਪਾੜ ਦਿਆਂ ਕੱਪੜਾ, ਨਾਲੇ ਗੁੜਬੁੜ ਕਰਦਾ ਸੁਪਨਾ ਆਇਆ। ਉਹਨੇ ਸੁਪਨੇ ਕਹਿੰਦਾ ਹਾਂ ਪਾੜ ਦੇ, ਆਪਣੀ ਧੋਤੀ ਪਾੜ ਕੇ ਲੈ ਗਏ, ਇਹ ਗ੍ਰੰਥਾਂ 'ਚ ਲਿਖਿਆ ਹੋਇਆ, ਜੈੜ ਵਿੱਚ ਧੋਤੀ ਪਾੜ ਦਿੱਤੀ, ਘਰ ਵਾਲੇ ਚੀਜ਼ ਪਾਗਲ ਹੋ ਗਿਆ, ਸੁੱਤਾ ਪਿਆ, ਕੱਪੜੇ ਪੜੀ ਜਾਂਦੇ ਆਪਣੇ। ਉਹ ਕਹਿੰਦਾ ਉਹ ਕਹਿੰਦਾ ਗਾਹਕ ਆ ਗਿਆ ਸੀ ਸੁਪਨੇ 'ਚ, ਮੈਂ ਤਾਂ ਕਿਹਾ ਵੀ ਕਿਤੇ ਕੱਪੜਾ ਪਾੜ ਰਿਹਾ, ਮੈਂ ਦੁਕਾਨ 'ਚ ਬੈਠਾ ਸੀ, ਕਹਿੰਦਾ ਮੈਨੂੰ ਕੀ ਪਤਾ ਸੀ ਸੁਪਨੇ ਐਸੇ। ਔਰ ਇੱਕ ਭੜਭੂਜਾ ਸੀ, ਜਿਹੜੇ ਭੜਭੂਜੇ ਨੂੰ ਦਾਣੇ ਭੁੰਡਣ ਵਾਲੇ ਨੂੰ ਕਿਤੇ ਰਾਜਾ ਆਇਆ ਸੀ ਰਾਣੀਆਂ ਸਮੇਤ, ਤੇ ਦਰਖਤ 'ਤੇ ਚੜ੍ਹ ਕੇ ਦੇਖਦਾ ਰਿਹਾ, ਸੋਚਦਾ ਰਿਹਾ ਮਨਾ, ਜੇ ਕਿਤੇ ਮੈਂ ਰਾਜਾ ਹੁੰਦਾ। ਐਸੀ ਸਿਮਰਤੀ ਪੱਕੀ ਹੋਈ, ਜਦੋਂ ਕੋਈ ਸੁੱਤਾ, ਦੁਪਹਿਰ ਨੂੰ ਨੀਂਦ ਆ ਗਈ, ਗਾਹਕ ਕੋਈ ਹੈ ਨਹੀਂ ਸੀ ਦੁਕਾਨ 'ਚ, ਇੱਕ ਕੋਈ ਡੂੜੇ ਲੈਣ ਵਾਸਤੇ ਆ ਗਿਆ ਉੱਥੇ, ਉਹ ਹੁਣ ਸੁੱਤਾ ਪਿਆ, ਉਹ ਸੁਪਨਾ ਹੈ, ਸੁਪਨੇ 'ਚ ਰਾਜਾ ਬਣਿਆ ਬੈਠਾ। ਤੇ ਜਦੋਂ ਗਾਹਕ ਆਇਆ, ਘਰ ਵਾਲੀ ਕਹਿੰਦੀ ਉੱਠ ਨਹੀਂ ਰਿਹਾ ਗਾਹਕ ਆਇਆ, ਉਹ ਸਿਮਰਤੀ ਮਹਾਰਾਜ ਕਹਿੰਦਾ ਮੈਂ ਤਾਂ ਰਾਜਾ, ਮੈਂ ਕਿੱਥੇ ਉੱਠਣਾ। ਘਰ ਵਾਲੀ ਮਾਰੀ ਲੱਕ, ਕਹਿੰਦਾ ਲੱਗਦਾ ਰਾਜੇ ਬਣਨ ਦਾ, ਗਾਹਕ ਸਾਹਮਣੇ ਖੜਾ, ਮੂਰਖ ਨਾ ਹੋਏ ਕਿਸੇ ਥਾਂ ਦਾ, ਨੇਤਰ ਤੋਂ ਸਾਰੇ, ਕਹਿੰਦਾ ਓਹੋ ਮੈਂ ਤਾਂ ਰਾਜਾ ਸੀ, ਪਤਾ ਨਹੀਂ ਕਿੱਥੇ ਚਲਿਆ ਗਿਆ ਰਾਜ ਮੇਰਾ। ਬਸ ਇਸੇ ਤਰ੍ਹਾਂ ਦਾ ਸੰਸਾਰ ਹੈ, ਜੈਸਾ ਸੁਪਨਾ ਰੈਣਕਾ ਤੈਸਾ ਸੰਸਾਰ। ਤੇ ਜਿਸ ਵੇਲੇ ਉਹ ਆਪਣੇ ਆਪ ਨੂੰ ਰਾਜਾ ਮੰਨੀ ਬੈਠਾ, ਕੀ ਹੁੰਦਾ ਕਿ ਨੇਤਰ
ਪਸਾਰੈ ਕਨਰਾਸ ਕਾਜਾ,
ਜਦੋਂ ਨੇਤਰ ਖੋਲੇਗਾ ਤਾਂ ਰਾਜ ਤਾਂ ਬਿਲਕੁਲ ਨਿਰਾਸ਼ ਹੋ ਗਿਆ, ਤਾਂ ਹੈ ਹੀ ਕੁਛ ਨਹੀਂ, ਰਾਜ ਨਹੀਂ ਹੈ।
ਜਿਉ ਰਾਖਾ ਖੇਤ ਉੱਪਰ ਪਰਾਏ,
ਸੱਚੇ ਪਾਤਸ਼ਾਹ ਬੜੇ ਸੋਹਣੇ ਉਹ ਦ੍ਰਿਸ਼ਟਾਂਤ ਦਿੱਤੇ, ਜਿਹੜਾ ਮਨੁੱਖ ਆਰਾਮ ਨਾਲ ਸਮਝ, ਜਿਵੇਂ ਖੇਤ ਮਾਲਕ ਦਾ ਉਹਦੇ ਤੇ ਰਾਖਾ ਹੈ, ਤੇ ਜੇ ਉਹ ਖੇਤ ਦੀ ਰਾਖੀ ਕਰਦਾ, ਖੇਤ ਉਹਦਾ ਥੋੜ੍ਹੀ ਹੈ। ਜਿਉਂ ਰਾਖਾ ਖੇਤ ਉੱਪਰ ਪਰਾਏ, ਪਰਾਏ ਖੇਤ ਦੇ ਉੱਤੇ, ਜਿਵੇਂ ਰਾਖਾ ਹੈ ਕੋਈ ਰੱਖਿਆ ਕਰਨ ਵਾਲਾ,
ਖੇਤ ਖਸਮ ਕਾ ਰਾਖਾ ਉੱਠ ਜਾਏ,
ਖੇਤ ਭਾਈ ਮਾਲਕ ਦਾ, ਫਸਲ ਮਾਲਕ ਦੀ, ਉਹਨੇ ਰਾਖੇ ਨੇ ਤਾਂ ਆਪਣੇ ਘਰ ਚਲੇ ਜਾਣਾ ਹੈ।
ਉਸ ਖੇਤ ਕਾਰਨ ਰਾਖਾ ਕੜੈ,
ਉਸ ਖੇਤ ਦੇ ਕਾਰਨ ਐਵੇਂ ਕੜੈ ਕਿ ਝੁਰੀ ਜਾਵੇ ਕਿ ਮੇਰਾ ਉਹਦੀ ਗਲਤੀ ਹੈ।
ਇਸਕੇ ਪੱਲੇ ਕਛੂ ਨਾ ਪੜੈ,
ਉਹਦੇ ਪੱਲੇ ਭਾਈ ਕੁਛ ਵੀ ਨਹੀਂ ਪੈਣ ਵਾਲਾ। ਇਸ ਤਰ੍ਹਾਂ ਸੰਸਾਰ ਖੇਤ ਜਿਹੜਾ ਹੈ ਇਹ ਉਸ ਮਾਲਕ ਦਾ ਹੈ। ਤੂੰ ਤਾਂ ਪਰਾਏ ਖੇਤ ਦਾ ਰਾਖਾ ਲਾਇਆ ਹੋਇਆ ਪਰਿਵਾਰਾਂ ਦਾ, ਜਿਹੜੇ ਜਿਹੜੇ ਪਰਿਵਾਰਾਂ 'ਚ ਆਪਾਂ ਰਹਿ ਰਹੇ ਹਾਂ, ਇਹ ਪਰਿਵਾਰ ਤੇਰਾ ਨਹੀਂ ਹੈ, ਸਭ ਕੁਛ ਬਗਾਨਾ ਹੈ। ਤੂੰ ਤਾਂ ਰਾਖੀ ਕਰਨ ਵਾਲਾ ਹੈ, ਖੇਤ ਖਸਮ ਦਾ ਹੀ ਹੈ, ਤੈਨੂੰ ਰਾਖੀ ਨੂੰ ਇੱਕ ਦਿਨ ਉੱਠ ਕੇ ਜਾਣਾ ਹੀ ਪੈਣਾ ਹੈ, ਰੱਖਿਆ ਤਾਂ ਪਰਮਾਤਮਾ ਨਹੀਂ ਕਰਨੀ ਹੈ, ਤਾਂ ਤੇਰਾ ਬਹਾਨਾ ਬਣਦਾ। ਉਸ ਖੇਤ ਕਾਰਨ, ਸੰਸਾਰ ਦੇ ਪਦਾਰਥਾਂ ਕਾਰਨ, ਤੂੰ ਪਰਿਵਾਰ ਦੇ ਕਾਰਨ ਬੜਾ ਚੁਰਦਾ, ਤੇਰੇ ਪੱਲੇ ਕੁਛ ਵੀ ਪੈਣ ਵਾਲਾ ਨਹੀਂ, ਤੇਰੇ ਅੰਤਸ਼ ਕਰਨ ਦੇ ਪੱਲੇ ਚ ਕੁਛ ਨਹੀਂ ਪਏਗਾ।
ਜਿਸ ਕਾ ਰਾਜ ਤਿਸੈ ਕਾ ਸੁਪਨਾ।
ਤੇ ਇੱਥੇ ਦੇ ਰਾਜ ਦੇ ਕਈ ਅਰਥ ਬਣਦੇ ਆ ਸੰਪ੍ਰਦਾਇ ਵਿਚਾਰਨਾ ਦਾ। ਜਿਸ ਕਾ ਰਾਜ ਦਾ ਪਹਿਲਾ ਅਰਥ ਕੀਤਾ ਹੈ ਸੰਕਲਪ। ਜਿਹੋ ਜਿਹਾ ਸੰਕਲਪ ਕਰਦਾ ਹੈ ਜਿਸ ਕਾ ਰਾਜ, ਤਿਸੇ ਕਾ ਸੁਪਨਾ, ਉਹੀ ਸੁਪਨਾ ਆ ਜਾਂਦਾ ਹੈ। ਪਹਿਲਾ ਅਰਥ ਇਹਦਾ ਹੈ ਜਿਸ ਕਾ ਰਾਜ, ਤਿਸੇ ਕਾ ਸੁਪਨਾ। ਤੇ ਦੂਸਰਾ ਅਰਥ ਹੈ ਇਹ ਜਿਹੜਾ ਸੰਸਾਰ ਹੈ, ਰਾਜ ਦਾ ਦੂਜਾ ਅਰਥ ਹੈ ਹੁਕਮ। ਪਰਮਾਤਮਾ ਦਾ ਰਾਜ ਹੈ ਸਾਰੇ, ਕਿਉਂ ਪਰਮਾਤਮਾ ਦਾ ਹੁਕਮ ਚੱਲ ਰਿਹਾ ਸਾਰੇ। ਜਿਸ ਪਰਮਾਤਮਾ ਦਾ ਰਾਜ ਹੈ ਸੰਸਾਰ ਦੇ ਉੱਤੇ ਹੁਕਮ ਚੱਲ ਰਿਹਾ, ਇਸੇ ਕਾ ਸੁਪਨਾ, ਇਹ ਸੁਪਨਾ ਰੂਪ ਸੰਸਾਰ ਉਸੇ ਦਾ ਬਣਾਇਆ ਹੋਇਆ, ਕਿਸੇ ਹੋਰ ਦਾ ਨਹੀਂ। ਸੰਸਾਰ ਨੂੰ ਸੁਪਨਾ ਵੀ ਉਸੇ ਦਾ, ਇਹ ਰਾਜ ਹੁਕਮ ਵੀ ਉਸੇ ਦਾ ਚੱਲ ਰਿਹਾ। ਤੀਸਰਾ ਅਰਥ ਰਾਜ ਦਾ ਅਰਥ ਹੁੰਦਾ ਗਿਆਨ। ਕਹਿੰਦਾ ਵੀ ਉਹਦਾ ਰਾਜ ਉਹ ਜਾਣਦਾ ਹੈ, ਆਵੇਂ ਫਲਾਣੇ ਦਾ ਰਾਜ ਹੈ ਮੇਰੇ ਕੋਲ, ਉਹਦੀ ਕਿਸੇ ਗੱਲ ਦਾ ਗਿਆਨ ਮੇਰੇ ਕੋਲ ਹੈ, ਮੈਂ ਜਾਣਕਾਰੀ ਰੱਖਦਾ ਉਹਨੇ ਕੀ ਕੀਤਾ, ਉਹਦਾ ਰਾਜ ਹੈ ਮੇਰੇ ਕੋਲ, ਰਾਜ ਦਾ ਅਰਥ ਗਿਆਨ। ਜਿਸ ਪਰਮਾਤਮਾ ਦਾ ਗਿਆਨ, ਜਿਸ ਦਾ ਰਾਜ, ਪਰਮਾਤਮਾ ਦਾ ਅਗਰ ਗਿਆਨ ਹੋ ਜਾਏ ਤਾਂ ਫਿਰ ਸੰਸਾਰ ਸੁਪਨਾ ਦੇਖਣ ਲੱਗ ਜਾਂਦਾ ਹੈ। ਇਸੇ ਦਾ ਬਣਾਇਆ ਸੰਸਾਰ ਸੁਪਨਾ ਹੋ ਜਾਏਗਾ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਇਹ ਸੁਪਨਾ ਸੋਧ ਨਹੀਂ ਜਾਂਦਾ, ਸੁਪਨਾ ਆਉਂਦਾ ਕਿਵੇਂ ਹੈ, ਨੀਂਦ ਨਾ ਹੋਵੇ ਸੁਪਨਾ ਕਿਵੇਂ ਆ ਜਾਊਗਾ, ਨੀਂਦ ਦੇ ਕਾਰਨ ਹੀ ਸੁਪਨਾ ਆਉਂਦਾ। ਜਿਵੇਂ ਨੀਂਦ ਦੇ ਕਾਰਨ ਰਾਤ ਦਾ ਸੁਪਨਾ ਆਉਂਦਾ ਹੈ, ਅਵਿਦਿਆ ਦੇ ਕਾਰਨ ਜਾਗਰਤ ਦੇ ਵਿੱਚ ਸੰਸਾਰ ਦਾ ਸੁਪਨਾ ਆਉਂਦਾ। ਸੰਸਾਰ ਤਾਂ ਦੋਨੇ ਹੀ ਸੁਪਨੇ, ਮਹਾਰਾਜ ਜਨਕ ਨੂੰ ਇਹੀ ਉਪਦੇਸ਼ ਦਿੱਤਾ ਸੀ ਇਸ ਤੌਰ ਕਿ ਦੋਨਾਂ ਵਿੱਚ ਸਮਾਨ। ਸੋ ਇਸ ਕਰਕੇ ਜਿਸ ਦਾ ਰਾਜ, ਕਿਸੇ ਦਾ ਸੁਪਨਾ, ਇਹ ਸੰਸਾਰ ਸੁਪਨਾ ਰੂਪ ਹੈ। ਫਿਰ ਬ੍ਰਹਮ ਗਿਆਨ ਹੋਣ ਤੋਂ ਬਾਅਦ ਦ੍ਰਿਸ਼ਟੀ ਆਉਣ ਲੱਗ ਜਾਂਦਾ ਹੈ ਕਿ ਇਹ ਤਾਂ ਸੁਪਨਾ ਹੈ, ਸੰਸਾਰ ਹੈ ਹੀ ਸੁਪਨਾ। ਸੋ ਅੱਗੇ ਦੱਸਦੇ ਹਨ ਜੀ,
ਜਿਨ ਮਾਇਆ ਦਿਨੀ ਤਨ ਲਾਈ ਕ੍ਰਿਸ਼ਨਾ।
ਜਿਸ ਵਾਹਿਗੁਰੂ ਨੇ ਇਹ ਆਪਣੀ ਮਾਇਆ ਆਪ ਪਸਾਰੀ, ਜਿਸ ਪਰਮਾਤਮਾ ਨੇ ਸੰਸਾਰ ਨੂੰ ਧੰਨ ਦਿੱਤਾ ਹੈ, ਤੇ ਤ੍ਰਿਸ਼ਨਾ ਵੀ ਉਸੇ ਦੀ ਲਾਈ ਹੋਈ ਹੈ, ਆਤ੍ਰਿਪਤੀ ਤ੍ਰਿਪਨਾ ਸੰਤੁਸ਼ਟਤਾ ਨਾ ਹੋਇਆ। ਜਿਸ ਵਾਹਿਗੁਰੂ ਨੇ ਮਾਇਆ ਲਾਈ ਹੈ, ਉਸੇ ਨੇ ਤ੍ਰਿਸ਼ਨਾ ਪੈਦਾ ਕੀਤੀ ਹੈ।
ਆਪ ਬਿਨਾਹੀ ਆਪ ਕਰੇ ਰਾਸ,
ਤੇ ਆਪ ਹੀ ਵਿਨਾਸ਼ ਕਰਨ ਵਾਲਾ ਹੈ, ਤੇ ਆਪ ਹੀ ਕਿਸੇ ਨੂੰ ਰਾਸ ਠੀਕ ਬੈਠੇ। ਇਹ ਉਹਦੀ ਬੜੀ ਵਿਚਿੱਤਰ ਲੀਲਾ ਹੈ।
ਨਾਨਕ ਪ੍ਰਭ ਆਗੇ ਅਰਦਾਸ,
ਦੂਸਰਾ ਕਹਿੰਦੇ ਭਾਈ ਉਸ ਪ੍ਰਭੂ ਦੇ ਆਗੇ ਤਾਂ ਅਰਦਾਸ ਹੀ ਕਰਨੀ ਬਣਦੀ ਹੈ, ਜਿਸ ਆਕਰਸ਼ਣੋਂ ਨਾ ਹੀ ਚਾਰਾ, ਇਸ ਕੀਜੇ ਸਦ ਨਮਸਕਾਰ, ਆਪ ਕੀਜੇ ਨੂੰ ਨਮਸਕਾਰ ਕਰਨੀ ਨਹੀਂ ਬਣਦੀ ਹੈ, ਤੁਧ ਆਗੇ ਅਰਦਾਸ ਮਾਰੇ ਜੀਓ ਪਿੰਡ ਸਭ। ਉਹਦੇ ਜੀ ਅਰਦਾਸ, ਅਰਦਾਸ ਦੀ ਅਰਥ ਸਮਾਂ ਦਾਸ, ਦਾਸ ਮੰਨ ਕੇ ਅਰਜ ਕਰਨੀ, ਇਹ ਵੀ ਅਰਦਾਸ ਦੀ ਪਰਿਭਾਸ਼ਾ ਹੈ। ਤੇ ਹੋਰ ਅੱਖਰਾਂ ਦੇ ਵਿੱਚ ਗਿਆਨੀ ਸਿੰਘ ਕਰ ਰਹੇ ਹੈ, ਤੇ ਗੁਰੂ ਕਿਰਪਾ ਕਰੇ ਸਮਾਂ ਹੋ ਗਿਆ, ਸਤਿਕਾਰਯੋਗ ਗਿਆਨੀ ਜੀ, ਤੇ ਜਿਨ੍ਹਾਂ ਨੇ ਕੱਲ੍ਹ ਵੀ ਕਿਰਪਾ ਕੀਤੀ ਸੀ ਗਿਆਨੀ ਅਜਾਇਬ ਸਿੰਘ ਜੀ, ਬਹੁਤ ਸੁੰਦਰ ਵਿਚਾਰ ਗੁਰਬਾਣੀ ਵਿਚਾਰ ਦੇ ਸੁਣਾਏ ਉਹਨਾਂ ਨੇ, ਅੱਜ ਵੀ ਕਿਰਪਾ ਕਰਨਗੇ, ਗੁਰੂ ਕਿਰਪਾ ਕਰੇ। ਆਓ ਇੱਥੇ ਸਤਸੰਗ ਦੀ ਸਮਾਪਤੀ ਹੈ, ਇਹ ਪੰਕਤੀ ਗੁਰਬਾਣੀ ਨਿਕਲਣ ਤੋਂ ਬਾਅਦ ਜੇ ਅਸੀਂ ਸੰਪਰਦਾਵਾਂ ਦੇ ਅੰਦਰ ਬਣ ਜਾਂਦਾ ਹੈ, ਉਹਦੇ ਉਤਸਾਹ ਹੈ, ਸਮਾਪਤੀ ਦਾ ਮੰਗਲ ਹੋਏਗਾ, ਅਤੇ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਗੁਰੂ ਪਿਆਰੇ ਆਪ ਜੀ ਨੂੰ ਦੱਸਣਗੇ। ਆਓ ਇੱਥੇ ਸਮਾਪਤੀ।
ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੇ ਅਰਦਾਸ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ।
समर्थ अगम पूरन मोहे मया पार अंध कूप महामया नानक पार उतार आए प्रभु शरणागति कृपा निध दयाल एक अखर नरन वस्त नानक होत निहाल वाहिगुरु नाम जहाज है करे सोतरे पार जो श्रद्धा कर सेव दे गुर पार उतारन जो श्रद्धा कर सेव दे गुर पार उतारन हार वाहिगुरु जी का खालसा।